ਪੂਰਨਮਾਸ਼ੀ ਦਾ ਦਿਹਾੜਾ ਜਾਣਦੇ ਹੋਏ ਆਪ ਦੂਰ ਦਰਾਜ ਤੋਂ ਇੱਥੇ ਪਹੁੰਚੇ ਹੋ। ਜਿਵੇਂ ਕੋਈ ਕਦਮ ਚੱਲ ਕੇ ਆਉਂਦਾ, ਬਹੁਤ ਵਾਰੀ ਮੈਂ ਬੇਨਤੀ ਕਰਕੇ ਦੱਸਿਆ, ਹੁਣੇ ਤੁਸੀਂ ਪੜ੍ਹਦੇ ਸੀ ਚੰਨ ਛੰਨ ਬੁਰੇਕ ਪੈਂਦਾ ਜਾਏ ਚੱਲ ਸਤਿਗੁਰ ਕੋਟ ਪੈਂਦਾ ਅੱਗੇ ਹੋਏ ਤੁਹਾਡੀ ਯਾਤਰਾ ਸਫਲ ਹੁੰਦੀ ਹੈ, ਫਲ ਮਿਲਦਾ, ਫਲ ਇੰਨਾ ਜ਼ਿਆਦਾ ਹੈ ਕਿ ਕੁਛ ਵੀ ਮੰਗੀ ਜਾਓ ਉਹ ਪ੍ਰਾਪਤ ਹੋ ਜਾਂਦਾ ਜੇ ਮਨ ਚਿੱਤ ਲਾ ਕੇ ਪੂਰੀ ਵਿਧੀ ਦੇ ਨਾਲ ਸਤਸੰਗ ਕਰ ਲਿਆ ਜਾਵੇ। ਕੋਈ ਐਸੀ ਦੁਨੀਆਂ ਦੀ ਚੀਜ਼ ਨਹੀਂ ਹੈ ਜਿਹੜੀ ਨਾ ਮਿਲਦੀ ਹੋਵੇ, ਪਰ ਦੂਜੇ ਪਾਸਿਓਂ ਪੂਰੀ ਵਿਧੀ ਹੋਣੀ ਚਾਹੀਦੀ ਹੈ। ਵਿਧੀ ਤੋਂ ਬਗੈਰ ਤਾਂ ਆਵਾਜ਼ਾਂ ਨਹੀਂ ਵੱਜਦਾ, ਇਹਦੀਆਂ ਵੀ ਸੁਰਾਂ ਦਬਣੀਆਂ ਪੈਂਦੀਆਂ, ਬੋਲ ਲਾਉਣਾ ਪੈਂਦਾ ਨਾਲ। ਸੋ ਵਿਧੀ ਇਹ ਹੋਇਆ ਕਰਦੀ ਹੈ ਕਿ ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਰੂਤਾਂ ਮਾਏ, ਗਾਵਿਆ ਸੁਣਿਆ ਹਰ ਤਿਨਕਾ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸੱਤ ਸੱਤ ਕਰਮ। ਹੁਣ ਆਗਿਆ ਤਾਂ ਸੱਤ ਕਰਕੇ ਮੰਨ ਲਈ, ਗੁਰੂ ਕਹਿੰਦਾ ਹੁਣ ਕਰ, ਉਹ ਵੀ ਆਗਿਆ। ਆਗਿਆ ਸਾਹਮਣੇ ਹੀ ਸਾਹਿਬ ਸੇਵਾ, ਸਭ ਤੋਂ ਵੱਡੀ ਸੇਵਾ ਆਗਿਆ ਮੰਗਣਾ ਹੋਇਆ ਕਰ। ਜਦ ਤੁਸੀਂ ਇਸ ਭਾਵਨਾ ਦੇ ਨਾਲ ਆਓਗੇ, ਜਦ ਤੋਂ ਤੁਸੀਂ ਕੱਲ੍ਹ ਤੋਂ ਤਿਆਰੀਆਂ ਸ਼ੁਰੂ ਕਰੀਆਂ ਵੀ ਗੁਰਦੁਆਰਾ ਸਾਹਿਬ ਜਾਣਾ, ਉਸ ਵੇਲੇ ਤੋਂ ਤੁਹਾਡਾ ਸਮਾਂ ਗੁਰੂ ਦੇ ਘਰ ਵਿੱਚ ਲੇਖੇ ਵਿੱਚ ਪੈਣਾ ਸ਼ੁਰੂ ਹੋ ਗਿਆ। ਜਦ ਤੱਕ ਤੁਸੀਂ ਘਰ ਪਹੁੰਚੋਗੇ, ਜਿੰਨਾ ਚਿਰ ਸਤਸੰਗ ਯਾਦ ਹੈ ਤੁਹਾਡਾ ਸਮਾਂ ਲੇਖੇ 'ਚ ਪਈ ਜਾਏ, ਕਿੱਦਾਂ ਬੜਾ ਫਲ ਹੈ। ਇਹਦੇ ਵਿੱਚ ਜੇ ਕੁਛ ਮੰਗ ਵੀ ਲਓ ਉਹ ਵੀ ਮਿਲ ਜਾਂਦਾ, ਕਿਉਂਕਿ ਫਲ ਬਹੁਤਾ ਵੱਡਾ ਹੈ। ਕਈ ਕੋਟਿਕ ਜੱਗ ਫਲਾ ਸੁਣ ਗਾਵਣ ਹਾਰੇ ਰਾਮ। ਸੋ ਆਪ ਸਾਰੇ ਦੂਰ ਦਰਾਜ ਤੋਂ ਆਏ ਹੋ, ਭਾਗਾਂ ਤੋਂ ਸਤਸੰਗ ਨਹੀਂ ਮਿਲਿਆ ਕਰਦਾ, ਹੋਰ ਦੁਨੀਆਂ ਦੀਆਂ ਚੀਜ਼ਾਂ ਮਿਲ ਜਾਂਦੀਆਂ, ਸਤਸੰਗ ਨਹੀਂ ਮਿਲਦਾ। ਸਤਸੰਗ ਵਾਸਤੇ ਪੂਰਵਲੇ ਕਰਮਾਂ ਦਾ ਹੋਣਾ ਜ਼ਰੂਰੀ ਹੁੰਦਾ, ਉਹ ਜਾਂ ਸਮਾਂ ਦੇਣ ਵਾਸਤੇ ਪ੍ਰਤੱਖ ਹੁੰਦੇ ਨੇ, ਜਿਵੇਂ ਆਪਣੇ ਧਰਤੀ ਦੇ ਵਿੱਚ ਬੀਜ ਪਿਆ ਗੁੱਲੀ ਡੰਡੇ ਦਾ, ਚੌਲਾਂ ਦੀ ਫਸਲ ਧਾਨਾਂ ਦੀ ਲੈ ਚੁੱਕੀਆਂ ਪਰ ਉਹ ਹਰਾ ਨਹੀਂ ਹੋਇਆ। ਉਹ ਜਦ ਕਣਕ ਬੀਜਾਂਗੇ ਉਹ ਜਦੇ ਹਰਾ ਹੋ ਜਾਣਾ, ਕਿਉਂਕਿ ਸਮਾਂ ਆ ਗਿਆ ਉਹਦਾ। ਐਵੇਂ ਜਿਵੇਂ ਹੀ ਇਹ ਜਿਹੜੇ ਸਤਯੁਗ ਦੇ ਕੀਤੇ ਹੋਏ ਕਰਮ, ਤ੍ਰੇਤੇ ਦੇ ਕੀਤੇ ਹੋਏ, ਦੁਆਪਰ ਦੇ ਕੀਤੇ ਹੋਏ, ਉਹ ਪੁੰਨ ਦੇਣ ਵਾਸਤੇ ਤਿਆਰ ਹੋ ਗਏ ਪੂਰਾ, ਉਸ ਵੇਲੇ ਸਤਸੰਗ ਮਿਲਦਾ। ਸਭ ਤੋਂ ਪਹਿਲਾਂ ਬਿਨ ਭਾਗਾਂ ਸਤਸੰਗ ਨਾ ਲੱਭਿਆ, ਬਿਨ ਸੰਗਤ ਮੈਲ ਭਰੀ ਪਿਆ ਜੀ, ਭਾਗ ਤੋਂ ਬਿਨਾਂ ਸਤਸੰਗ ਦੀ ਪ੍ਰਾਪਤੀ। ਕੱਲ੍ਹ ਮੈਂ ਬੇਨਤੀ ਕਰਦਾ ਸੀ ਗੁਰੂ ਸੰਦੇਸ਼ ਦਾ, ਲਗਾਤਾਰ ਇੱਕ ਹਫ਼ਤੇ ਤੋਂ ਹੀ ਵੱਧ ਐਤਵਾਰ ਪਿਛਲੇ ਤੋਂ ਉੱਠਦੇ ਸਾਰੇ ਦੀਵਾਨ, ਕੱਲ੍ਹ ਦਾ ਦੀਵਾਨ ਗੁਰੂ ਮਹਾਰਾਜ ਦਸ਼ਮੇਸ਼ ਪਿਤਾ ਦੀ ਯਾਦ ਵਿੱਚ ਸਮਰਪਣ ਹੋ ਰਹੇ ਨੇ। ਉਹਨਾਂ ਦੇ ਜੀਵਨ ਕੌਤਕ ਅਤੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਹੈ ਉਸ ਦੇ ਉੱਤੇ ਆਪਾਂ ਵਚਨ ਕਰ ਰਹੇ ਹਾਂ। ਕੱਲ੍ਹ ਮੈਂ ਬੇਨਤੀ ਕਰੀ ਸੀ ਕਿ ਰਾਏਪੁਰ ਰਾਣੀ ਦੇ ਵਿੱਚ ਇੱਕ ਬਹੁਤ ਅਮੀਰ ਖਾਨਦਾਨ ਰਹਿੰਦਾ ਸੀ, ਉਹ ਬੜੇ ਸੋਝ ਵਾਲੇ ਸਨ। ਆਪਣਾ ਬਗੀਚਾ ਸੀ ਘਰ ਦੇ ਨਾਲ, ਉਹਦੇ ਵਿੱਚ ਰੰਗਾਂ ਰੰਗਾਂ ਦੇ ਫੁੱਲ ਉਗਾਇਆ ਕਰਦੇ ਸੀ। ਜਿਹੜੇ ਫੁੱਲ ਕਿਤੋਂ ਨਹੀਂ ਸੀ ਮਿਲਦੇ ਉਹ ਬੜੇ ਤਰੀਕਿਆਂ ਦੇ ਨਾਲ ਬਣਾ ਪੈਦਾ ਕਰ ਲਿਆ ਕਰਦੇ। ਉੱਥੇ ਸ਼ੀਸ਼ੇ ਦੀਆਂ ਛੱਤਾਂ ਪਾਈਆਂ ਹੋਈਆਂ ਸੀ, ਸੂਰਜ ਦੀ ਨਿੱਘ ਡਬਲ ਹੋ ਕੇ ਜਾਂਦੀ ਹੈ ਸ਼ੀਸ਼ੇ ਵਿੱਚ ਹੀ, ਫਿਰ ਰਾਤ ਨੂੰ ਠੰਡ ਦੇ ਉੱਤੇ ਸ਼ੀਸ਼ਿਆਂ ਨੂੰ ਕੱਪੜੇ ਪਾ ਕੇ ਢੱਕ ਦਿੱਤਾ ਜਾਂਦਾ, ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਅਤੇ ਅੰਦਰ ਕੋਈ ਅੱਗ ਵਗੈਰਾ ਜਾਲਾ ਦਿੱਤੀ ਜਾਂਦੀ ਤਾਂ ਕਿ 19 ਡਿਗਰੀ ਦੀ ਉੱਥੇ ਗਰਮੀ ਰਹੇ ਜਿਹਨੀ ਬੂਟਿਆਂ ਨੂੰ ਚਾਹੀਦੀ। ਮਹੀਨਾ ਸਰਦੀ ਦਾ ਅਤੇ ਬੂਟੇ ਗਰਮੀ ਦੇ ਪੈਦਾ ਹੋ ਰਹੇ ਨੇ। ਇਸ ਤਰ੍ਹਾਂ ਦੇ ਨਾਲ ਕੋਈ ਮਹਾਤਮਾ ਮਿਲਿਆ, ਇਹਨਾਂ ਨੇ ਉਹਨਾਂ ਕੋਲ ਪ੍ਰਸ਼ਨ ਕਰਿਆ ਵੀ ਸਾਨੂੰ ਪਰਮੇਸ਼ਰ ਕਿਵੇਂ ਮਿਲ ਸਕਦਾ। ਭਗਤੀ 9 ਪ੍ਰਕਾਰ ਦੀ ਹੁੰਦੀ ਹੈ, ਉਹਦੇ ਵਿੱਚ ਵੀ ਬੜਾ ਸਾਵਧਾਨੀ ਵਰਤਣੀ ਪੈਂਦੀ ਹੈ। ਅਤੇ ਦੂਸਰਾ ਰਸਤਾ ਹੈਗਾ ਗੁਰੂ ਦੇ ਰਾਹੀਂ ਭਗਤੀ ਕਰਕੇ ਛੇਤੀ ਪ੍ਰਾਪਤੀ ਹੋ ਜਾਇਆ ਕਰਦੀ ਹੈ, ਆਪਣੇ ਆਪ ਕਰਦਿਆਂ ਨੂੰ ਲੱਭਦਾ ਨਹੀਂ ਰਾਹ। ਉਸਨੇ ਪ੍ਰਤਿਮਾ ਦੀ ਮੂਰਤੀ ਦੀ ਪੂਜਾ ਵਿੱਚ ਲਾ ਦਿੱਤੇ, ਤੁਸੀਂ ਧੂਪ ਦਿਆ ਕਰੋ, ਨਮਸਕਾਰ ਕਰਿਆ ਕਰੋ, ਪੂਜਾ ਕਰਿਆ ਕਰੋ, ਅਰਚਨ ਕਰਿਆ ਕਰੋ, ਇਹਦੇ ਸਾਹਮਣੇ ਹੀ ਨਿਰਤ ਕਰਿਆ, ਇਹਦੇ ਸਾਹਮਣੇ ਹੀ ਬੈਠ ਕੇ ਗਾਇਆ, ਵਿਸ਼ਨ ਪਦੇ ਗਾਏ, ਵੀ ਐਂ ਕਰਦਿਆਂ ਕਰਦਿਆਂ ਇਹ ਸਾਕਾਰ ਹੋ ਜੂਗਾ ਹੌਲੀ ਹੌਲੀ। ਧੰਨੇ ਨੂੰ ਹੋਇਆ, ਨਾਮਦੇਵ ਨੂੰ ਹੋਇਆ, ਹੋਰ ਭਗਤਾਂ ਨੂੰ ਹੋਇਆ। ਉਹ ਇਸ ਪਾਸੇ ਪੈ ਗਏ। ਦੱਸ ਦਿੱਤਾ ਕਿ ਸੁੱਚਾ ਪਾਣੀ ਲਿਆਉਣਾ ਹੈ, ਉਹਦੇ ਨਾਲ ਇਹਦਾ ਇਸ਼ਨਾਨ ਕਰਾਉਣਾ, ਫਿਰ ਪ੍ਰਤਿਮਾਨ ਨੂੰ ਭੋਗ ਲਵਾਉਣਾ, ਕਿਰਿਆ ਕਰਮ ਦੇ ਵਿੱਚ ਪਾ ਦਿੱਤੇ। ਇੱਕ ਤਾਂ ਇਹ ਰਸਤਾ ਹੈ, ਦੂਜਾ ਰਸਤਾ ਹੁੰਦਾ ਗੁਰ ਭਗਤੀ ਦਾ, ਤੀਸਰਾ ਰਸਤਾ ਹੈ ਜਿਵੇਂ ਸ਼ਬਦ ਗੁਰੂ ਹੈ। ਇਹ ਰਸਤਾ ਮਿਕਸਡ ਹੈ, ਵਿੱਚੇ ਤਾਂ ਇਹ ਹੈਗਾ ਭਗਤੀ, ਵਿੱਚੇ ਹੈਗਾ ਗਿਆਨ। ਗਿਆਨ ਇਹਦਾ ਅੰਤਮ ਗੋਲ ਹੈ ਅਤੇ ਭਗਤੀ ਇਹਦਾ ਸਾਧਨ ਪੱਖ ਹੈ। ਸਮਝ ਲਓ ਮੇਰੀ ਗੱਲ, ਜਿਹੜਾ ਮੂਰਤੀ ਹੈ ਇਹਦਾ ਸਾਧਨ ਪੱਖ ਜਿਹੜਾ ਹੈਗਾ ਉਹ ਹੀ ਹੈ, ਪੂਜਾ ਕਰਨੀ, ਅਰਚਨ ਕਰਨਾ, ਫੁੱਲ ਭੇਟਾ ਕਰਨੇ, ਇਸ਼ਨਾਨ ਕਰਾਉਣਾ, ਬਸਤਰ ਪਾਉਣੇ, ਪ੍ਰਤੀਕ ਜਾਣ ਕੇ। ਸਾਰਿਆਂ ਨਾਲੋਂ ਜਿਹੜਾ ਸਖਾਲਾ ਰਾਹ ਹੁੰਦਾ ਨਾ ਉਹ ਸਮਰੱਥ ਗੁਰੂ ਦਾ ਹੋਇਆ ਕਰਦਾ, ਸਮਰੱਥ ਗੁਰੂ ਦੀ ਸੇਵਾ, ਸੇਵਾ ਤੋਂ ਗੁਰੂ ਪ੍ਰਸੰਨ, ਗੁਰੂ ਪ੍ਰਸੰਨ ਹੋ ਕੇ ਫਿਰ ਉਹਨੂੰ ਵਾਹਿਗੁਰੂ ਦੇ ਔਰ ਆਪਣੇ ਅਸਲੀ ਦਰਸ਼ਨ ਦਿਖਾ ਦਿੰਦਾ। ਕਿਉਂਕਿ ਗੁਰੂ ਪਰਮੇਸ਼ਰ ਹੁੰਦਾ ਹੈ, ਸਾਨੂੰ ਸਰੀਰ ਧਾਰੀ ਹੋ ਕੇ ਪਰਮੇਸ਼ਰ ਤੋਂ ਵੱਖਰਾ ਨਜ਼ਰ ਆਉਂਦਾ ਰਹਿੰਦਾ। ਇਹ ਭਰਮ ਹੈ ਬੜਾ ਜ਼ਬਰਦਸਤ, ਜਦ ਤੱਕ ਇਹ ਟੁੱਟਦਾ ਨਹੀਂ ਹੈ ਉਨੀ ਦੇਰ ਤੱਕ ਗੁਰੂ ਦੀ ਜਿਹੜੀ ਦਇਆ ਹੈ ਉਹ ਫਲੋ ਨਹੀਂ ਕਰਦੀ। ਸੋ ਇਸ ਤਰ੍ਹਾਂ ਇਹ ਕਰ ਰਹੇ ਨੇ। ਅਤੇ ਅੱਜ ਪਿੱਛੇ ਮੈਂ ਦੱਸਿਆ ਸੀ ਕਿ ਇੱਕ ਜਥਾ ਛੋਟਾ ਜਿਹਾ, ਚਾਰ ਬੀਬੀਆਂ ਨੇ, ਚਾਰ ਉਹਦੇ ਛੋਟੇ ਬੱਚੇ ਨੇ, ਦੋ ਬਿਰਧ ਪੁਰਸ਼ ਨੇ। ਜੰਗਲੇ ਜੰਗਲ ਲੰਘ ਕੇ ਪੌਂਟੇ ਸਾਹਿਬ ਜਾਣਾ ਪੈਂਦਾ, ਹੁਣ ਵੀ ਜੰਗਲ ਹੈ ਬੇਅੰਤ ਹੀ, ਪਹਾੜੀ ਲੰਘਦੇ ਆ ਜੰਗਲੇ ਜੰਗਲ ਆਉਂਦਾ। ਜਦ ਤਾਂ ਉਸ ਵੇਲੇ ਆਬਾਦੀ ਬਹੁਤ ਹੀ ਘੱਟ ਸੀ, ਅਤੇ ਇਹ ਜਥਾ ਗੁਰੂ ਮਹਾਰਾਜ ਦੇ ਚਰਨਾਂ ਦਾ ਭਰੋਸਾ ਰੱਖ ਕੇ ਜੰਗਲ ਵਿੱਚ ਹੀ ਲੰਘ ਰਿਹਾ ਹੈ ਰਾਏਪੁਰ ਰਾਣੀ ਦੇ। ਜਦ ਮੈਂ ਦੇਖਿਆ ਸੀ, ਜਦ ਵੀ ਇੱਥੇ ਜੰਗਲ ਸੀ, ਇਹੋ ਜਿਹਾ ਹਾਲ ਨਹੀਂ ਸੀ ਜਿਹੜਾ ਅੱਜ ਕੱਲ੍ਹ ਦੇਖਦੇ ਹਾਂ। ਉੱਚੇ ਨੀਵੇਂ ਦਿਉਂ ਸੀ, ਟਿੱਬੇ ਸੀ, ਇੱਥੇ ਚੋਰ ਡਾਕੂ ਰਿਹਾ ਕਰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਪੌਂਟੇ ਸਾਹਿਬ ਨੂੰ ਜਾਣ ਵਾਲੀਆਂ ਸੰਗਤਾਂ ਦਸਵੰਦ ਲੈ ਕੇ ਜਾਂਦੀਆਂ, ਉਹ ਇਸ ਤਰ੍ਹਾਂ ਆ ਕੇ ਲੁੱਟ ਲੱਟ ਲੈਂਦੇ ਸੀ। ਅੱਜ ਇਸ ਜੱਥੇ ਨੂੰ ਜਦ ਲੁੱਟਣ ਵਾਸਤੇ ਪਏ ਤਾਂ ਉਹਨਾਂ ਨੇ ਗੁਰੂ ਮਹਾਰਾਜ ਦਾ ਵਾਸਤਾ ਪਾਇਆ। ਤਾਂ ਇੱਕ ਗੁਰਸਿੱਖ ਜੋ ਉਸੇ ਜੰਗਲ ਵਿੱਚ ਬੰਦਗੀ ਕਰਦਾ ਸੀ, ਭੇਦ ਅਵਸਥਾ ਦਾ ਗੁਰਸਿੱਖ ਸੀ। ਅਸੀਂ ਭੇਦ ਅਵਸਥਾ ਦੇ ਸਿੱਖਾਂ, ਅਭੇਦ ਦੇ ਨਹੀਂ ਹਾਂ। ਸਾਡਾ ਆਪਣਾ ਪਰਿਵਾਰ ਹੈ, ਆਪਣਾ ਹਿੱਤ ਹੈ, ਆਪਣਾ ਮਕਾਨ ਹੈ, ਆਪਣੀ ਇੱਜ਼ਤ ਹੈ, ਆਪਣੀ ਸ਼ੋਹਰਤ ਹੈ, ਆਪਣੀ ਲੋਕ ਲੱਜਾ। ਜਿਹੜਾ ਭੇਦ ਅਵਸਥਾ ਦਾ ਹੁੰਦਾ ਉਹ ਬਿਲਕੁਲ ਬੇਪਰਵਾਹ ਹੁੰਦਾ, ਉਹ ਹਰ ਵਕਤ ਗੁਰੂ 'ਚ ਰਹਿੰਦਾ, ਗੁਰੂ ਉਹਦੇ 'ਚ ਰਹਿੰਦਾ। ਐਸੇ ਅਵਸਥਾ ਦਾ ਗੁਰਸਿੱਖ ਪੂਰਾ ਸੂਰਮਾ ਸ਼ਸਤਰਧਾਰੀ ਉੱਥੇ ਬੰਦਗੀ ਕਰਦਾ ਸੀ। ਉਹਨੇ ਜਦ ਆਵਾਜ਼ ਸੁਣੀ, ਉਸੇ ਵੇਲੇ ਮਦਦ ਵਾਸਤੇ ਆਇਆ। ਬੜਾ ਉਹਨੇ ਜਾਨ ਜੋਖੋਂ 'ਚ ਪਾ ਕੇ 8-10 ਡਾਕੂਆਂ ਨਾਲ ਯੁੱਧ ਕਰਿਆ, ਕਈ ਜ਼ਖਮੀ ਕਰਦੇ, ਲੇਕਿਨ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਡਾਕੂ ਨੱਠ ਗਏ, ਪਾਣੀ ਦੀ ਪਿਆਸ ਲੱਗੀ ਇਸ ਨੂੰ, ਨੇੜੇ ਨੇੜੇ ਕਿਤੇ ਹੈ ਨਹੀਂ। ਉਹ ਰਾਏਪੁਰ ਰਾਣੀ ਸ਼ਹਿਰ ਵੱਲ ਨੂੰ ਦੌੜਿਆ, ਉੱਥੇ ਜਦ ਆਇਆ ਉੱਥੇ ਕੀ ਦੇਖਦਾ ਵੀ ਇੱਕ ਪ੍ਰੇਮੀ ਜੋੜਾ ਪਾਣੀ ਕੱਢ ਰਿਹਾ, ਅਤੇ ਉਹਨਾਂ ਨੇ ਆਪਣਾ ਬਰਤਨ ਸੁੱਚਾ ਕਰਕੇ ਉਹਦੇ 'ਚ ਭਰਿਆ, ਪਾਣੀ ਲਗਾਉਣ ਦੀ ਤਿਆਰੀ ਕਰ ਰਹੇ ਨੇ। ਉਸ ਵੇਲੇ ਇਹਨੇ ਆ ਕੇ ਆਵਾਜ਼ ਮਾਰੀ, ਉਹ ਪ੍ਰੇਮੀ ਮੈਨੂੰ 2 ਘੁੱਟ ਪਾਣੀ ਪਿਲਾ ਦਿਓ, ਛੇਤੀ ਕਰੋ, ਮੇਰਾ ਖੂਨ ਬਹੁਤ ਨਿਕਲ ਚੁੱਕਿਆ, ਜੇ ਹੋ ਸਕਦਾ ਹੈ ਤਾਂ ਮੇਰੀਆਂ ਜਿਹੜੇ ਮੇਰੇ ਜ਼ਖਮ ਨੇ ਉਹਨਾਂ 'ਤੇ ਪੱਟੀ ਵੀ ਬੰਨ ਦਿਓ। ਬੜੇ ਨੇਕ ਦਿਲ ਦੇ ਬੰਦੇ ਸੀ, ਸੁਣਿਆ ਅਤੇ ਅੰਦਰ ਉਹਨਾਂ ਦੇ ਦਰਦ ਵੀ ਪੈਦਾ ਹੋਇਆ, ਪਰ ਦੂਜੇ ਪਾਸੇ ਜਿਹੜੀ ਕੱਟੜਤਾ ਸੀ ਬਈ ਦੇਵਤੇ ਨੂੰ ਸੁੱਚੇ ਪਾਣੀ ਦਾ ਭੋਗ ਇਸ਼ਨਾਨ ਕਰਾ ਕੇ ਪੂਜਾ ਕਰਕੇ ਫਿਰ ਜਲ ਪਾਣੀ ਆਪ ਛਕਣਾ, ਫਿਰ ਕਿਸੇ ਨੂੰ ਛਕਾਉਣਾ। ਕਹਿਣ ਲੱਗੇ ਪ੍ਰੇਮੀਆਂ, ਜਲ ਤਾਂ ਤੈਨੂੰ ਅਸੀਂ ਦੇ ਦਿੰਦੇ, ਪਰ ਅਸੀਂ ਦੇਵਤਾ ਦੇ ਇਸ਼ਨਾਨ ਵਾਸਤੇ ਲਿਜਾ ਰਹੇ ਹਾਂ ਸੁੱਚਾ ਪਾਣੀ, ਅਸੀਂ ਛੇਤੀ ਛੇਤੀ ਕਰਕੇ ਹੁਣੇ ਹੀ ਵਾਪਸ ਆਉਂਦੇ ਹਾਂ। ਉਹ ਕਹਿੰਦਾ ਤੁਸੀਂ ਜਿਉਂਦੇ ਦੇਵਤੇ ਨੂੰ ਪਾਣੀ ਦੇ ਦਿਓ, ਪਰਮੇਸ਼ੁਰ ਵੱਸਦਾ ਹੈ ਸਭ ਦੇ ਅੰਦਰ, ਤੁਹਾਡੇ ਅੰਦਰ ਵੀ। ਅਤੇ ਇਹ ਤੁਹਾਨੂੰ ਕਿਹਨੇ ਹਨੇਰੇ ਦਾ ਰਸਤਾ ਦੱਸ ਦਿੱਤਾ? ਸਮਰੱਥ ਗੁਰੂ ਦੇ ਹੁੰਦਿਆਂ ਹੋਇਆਂ ਪੌਂਟੇ ਸਾਹਿਬ ਵਾਲਿਆਂ ਦੇ, ਆਹ ਤੁਸੀਂ ਕਿਹੜੇ ਚੱਕਰ 'ਚ ਪੈ ਗਏ? ਫਿਰ ਤੁਹਾਡੇ ਵਿੱਚ ਕਿੰਨੀ ਕਠੋਰਤਾ ਹੈ ਪਿਆਰਿਓ, ਰੱਬ ਕਠੋਰਤਾ ਦੇ ਨਾਲ ਨਹੀਂ ਮਿਲਦਾ। ਦੂਜੇ ਦਾ ਦਿਲ ਤੋੜਿਆ ਰੱਬ ਨਹੀਂ ਮਿਲਿਆ ਕਰਦਾ। ਜੇ ਤੋ ਪਿਰਿਆ ਦੀ ਸਿੱਖ ਸਿਆਵ ਨੱਠ ਆਏ ਕਈ ਦਾ ਅਣਸੁਣੀ ਘੱਟੀ ਉਹਨਾਂ ਦੇਖ ਰਹੇ ਨੇ ਵੀ ਜ਼ਖਮ ਦੇ ਵਿੱਚੋਂ ਖੂਨ ਜਾ ਰਿਹਾ। ਚਾਹੀਦਾ ਤਾਂ ਸੀ ਬਈ ਇਹ ਸਮਝਦੇ ਵੀ ਇਹ ਪ੍ਰਭੂ ਦੀ ਜੋਤ ਹੈ ਇਹਦੇ ਅੰਦਰ, ਦੇਵਤੇ ਨੂੰ ਤਾਂ ਫੇਰ ਮਨਾ ਰਹੇ, ਉਹਦਾ ਤਾਂ ਕੁਛ ਵਿਗੜਦਾ ਹੀ ਨਹੀਂ ਹੈ। ਅਤੇ ਤੁਸੀਂ ਇਹਦੀ ਸੇਵਾ ਕਰਦੇ, ਸੇਵਾ ਨਹੀਂ ਇਸ ਦੀ ਕਰੀ, ਦੋ ਘੁੱਟ ਪਾਣੀ ਨਾ ਦਿੱਤਾ। ਤਾਂ ਉਸ ਵੇਲੇ ਉਹਨੇ ਕਿਹਾ ਕਿ ਪਿਆਰਿਓ ਤੁਹਾਨੂੰ ਗੁਰੂ ਅੰਨਾ ਮਿਲਿਆ, ਹਨੇਰੇ ਵਿੱਚ ਤੁਹਾਨੂੰ ਪਾਤਾ, ਸਮਰੱਥ ਗੁਰੂ ਦੇ ਹੁੰਦਿਆਂ ਹੋਇਆ ਤੁਸੀਂ ਇਹ ਕਿਹੜੇ ਚੱਕਰਾਂ 'ਚ ਪੈ ਗਏ? ਤੁਹਾਡਾ ਕਰਮ ਐਸਾ ਹੈ, ਐਸੀ ਕਠੋਰਤਾ ਹੈ ਕਿ ਤੁਹਾਨੂੰ ਸਮਰੱਥ ਗੁਰੂ ਦੇ ਦਰਸ਼ਨ ਨਹੀਂ ਹੋਣੇ, ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ ਤੁਹਾਨੂੰ। ਵਚਨ ਕਰ ਦਿੱਤਾ, ਚਲੇ ਗਏ, ਜਾ ਕੇ ਇਸ਼ਨਾਨ ਕਰਾਇਆ, ਪੂਜਾ ਕਰੀ, ਪਰ ਅੱਜ ਚਿੱਤ ਨਹੀਂ ਲੱਗ ਰਿਹਾ। ਚਿੱਤ ਨਾ ਲੱਗਣ ਕਰਕੇ ਵਾਰ ਵਾਰ ਬੇਤੀ ਇਕਾਗਰ ਕਰਦੇ ਨੇ, ਨੇਤਰ ਬੰਦ ਕਰਦੇ ਨੇ। ਜਿਹੜਾ ਸਤਾਰ ਵਜਾਉਂਦੇ ਸੀ ਉਹ ਵੀ ਸੋਹਣੇ ਆ, ਤਰਵਾਂ ਕੱਢ ਕੇ ਵਜਾਉਂਦੇ ਆ, ਪਰ ਰਸ ਰੁਕਾ ਹੀ ਨਹੀਂ ਆਇਆ, ਖੁਸ਼ਕ ਹੋ ਗਿਆ ਦੱਸ। ਇੱਕ ਆਵਾਜ਼ ਆ ਜਾਂਦੀ ਹੈ, ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ। ਜੇ ਗੁਰੂ ਨਹੀਂ ਦਰਸ਼ਨ ਦਿੰਦਾ ਤਾਂ ਰੱਬ ਮਿਲਿਆ ਹੀ ਨਹੀਂ ਕਰਦਾ, ਕਿਉਂਕਿ ਗੁਰੂ ਵਿਚੋਲਾ ਹੈ ਰੱਬ ਦਾ। ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੌ ਪਾਈ, ਅਨਕ ਪਾਵ ਕਰੇ ਨਹੀਂ ਪਾਵੈ। ਜਿਹਨੇ ਜੀ ਕਰਨਾ ਕਰ ਲੈ, ਬਿਨ ਸਤਿਗੁਰ ਸ਼ਰਨਾਏ, ਸਤਿਗੁਰੂ ਦੀ ਸ਼ਰਨ ਆਏ ਤੋਂ ਬਗੈਰ ਨਹੀਂ ਮਿਲਿਆ ਕਰਦਾ ਪਰਮੇਸ਼ੁਰ ਕਿਸੇ ਨੂੰ ਵੀ। ਜਿਸ ਕਾ ਬਿਨ ਸ਼ਬਦੇ ਅੰਤਰ ਹਨੇਰਾ, ਨਾ ਬਸਤ ਲਏ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤਦਰ ਖੁੱਲੇ ਨਾਹੀਂ, ਗੁਰਪੂਰੇ ਭਾਗ ਬੁਲਾਵਣਿਆ। ਜੇ ਗੁਰੂ ਪ੍ਰਸੰਨ ਹੋਵੇ, ਦਿਆਲ ਹੋ ਕੇ ਜਦੋਂ ਕੁੰਜੀ ਦੇ ਦਿੰਦਾ, ਫਿਰ ਦਸਵੇਂ ਦੁਆਰ ਦੇ ਬੱਜਰ ਕਪਾਟ ਖੁੱਲਦੇ ਨੇ ਤਾਂ ਦਰਸ਼ਨ ਹੁੰਦੇ, ਨਹੀਂ ਤਾਂ ਬੱਜਰ ਕਪਾਟ ਨਾ ਖੁੱਲਣੇ, ਨਹੀਂ ਖੁੱਲਦੇ ਬੱਜਰ ਕਪਾਟ। ਬਚਨ ਹੋ ਗਿਆ, ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ। ਤੁਹਾਡੇ ਭਾਗਾਂ 'ਚ ਨਹੀਂ ਹੈ ਗੁਰੂ, ਇੰਨੀ ਕਠੋਰਤਾ, ਤੁਸੀਂ ਤਾਂ ਉਲਟੇ ਰਸਤੇ ਪੈ ਗਏ। ਅਤੇ ਨਾਲ ਦੀ ਨਾਲ ਐਸਾ ਬਚਨ ਕਰਦੇ ਹਾਂ, ਪੜ੍ਹੋ ਪਿਆ ਨਾਲ।
ਤੇਰੇ ਅੰਦਰ ਹਰੀ ਦਾ ਵਾਸਾ, ਪੱਥਰਾਂ ਚੋਂ ਟੁੱਟਦਾ
ਤੇਰੇ ਅੰਦਰ ਰਹਿੰਦਾ ਜਿਹਦੀ ਤਲਾਸ਼ ਹੈ ਤੈਨੂੰ। ਕਾਹਨੂੰ ਖਪਦਾ ਹੈ ਤੂੰ ਪੱਥਰ ਦੀਆਂ ਘੜੀਆਂ ਹੋਈਆਂ ਮੂਰਤਾਂ ਦੇ ਇਸ਼ਨਾਨ ਕਰਾ ਕੇ ਭੋਗ ਲਵਾ ਕੇ? ਐ ਨਹੀਂ ਮਿਲਣਾ ਪਰਮੇਸ਼ਰ, ਪਰਮੇਸ਼ਰ ਦਾ ਸਤਿਗੁਰੂ ਤੋਂ ਬਗੈਰ ਨਹੀਂ ਮਿਲਦਾ। ਤੇਰੇ ਅੰਦਰ ਹੀ ਰਹਿੰਦਾ ਉਹ ਅਮਰ ਅਡੋਲ ਪਾਰ ਅਮੋਲਕ ਹਰ ਅਸਤਰ ਥਾਨ ਦੇਹੀ ਨਗਰੀ ਉੱਤਮ ਥਾਨਾ ਪੰਚ ਲੋਕ ਵਸੇ ਪ੍ਰਧਾਨ। ਉੱਪਰ ਏਕੰਕਾਰ ਨਰਾਲਮ ਛੁੰਨ ਸਮਾਧ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨੇ ਹਾਰੇ ਸਾਜੇ ਪੁਰਖ ਅਤੀਤ ਨਰਾਲਾ ਆਪੇ ਰੱਖ ਲਖਾਏ। ਉਹਦਾ ਤੈਨੂੰ ਸਮਰੱਥ ਗੁਰੂ ਮਿਲੂ। ਸਮਰੱਥ ਗੁਰੂ ਦੇ ਹੁੰਦਿਆਂ ਹੋਇਆਂ ਤੂੰ ਹਨੇਰਾ ਢਾਉਂਦਾ ਪ੍ਰੇਮੀਆਂ, ਗੁਰੂ ਪਰ ਤੈਨੂੰ ਮਿਲਣਾ ਨਹੀਂ ਹੈ। ਸਿੰਘ ਦਾ ਵਚਨ ਹੋ ਗਿਆ ਸਾਧ ਸਾਹਿਬ। ਇੰਨਾ ਕਹਿ ਕੇ ਪ੍ਰਾਣ ਮੰਖੇਰੂ ਉੜ ਗਏ, ਲੋਕ ਇਕੱਠੇ ਹੋ ਗਏ, ਉਹ ਜਥੇ ਵਾਲੇ ਵੀ ਆ ਗਏ ਅਤੇ ਉਹਨਾਂ ਨੇ ਕਿਹਾ ਬਈ ਇਹ ਇਸ ਗੁਰਸਿੱਖ ਨੇ ਸਾਨੂੰ ਬਚਾਤਾ, ਨਹੀਂ ਤਾਂ ਡਾਕੂ ਇਹ ਬੀਬੀਆਂ ਨੂੰ ਵੀ ਲੈ ਜਾਂਦੇ, ਹੋ ਸਕਦਾ ਬੱਚਿਆਂ ਨੂੰ ਵੀ ਲੈ ਸਾਨੂੰ ਮਾਰ ਜਾਂਦੇ। ਬੜਾ ਭਾਰਾ ਪਰਉਪਕਾਰ ਕਰਿਆ। ਉਹ ਇੱਧਰ ਆਇਆ ਸੀ, ਟੋਲਦੇ ਟੋਲਦੇ ਇੱਥੇ ਪਹੁੰਚਿਆ, ਪਾਣੀ ਦੀ ਆਵਾਜ਼ ਦਿੰਦਾ ਸੀ ਪਾਣੀ ਪਾਣੀ। ਰਾਣੀ ਨੂੰ ਪਤਾ ਲੱਗਿਆ, ਰਾਣੀ ਵੀ ਆ ਗਈ, ਸਾਰੀ ਗੱਲ ਸਾਨੂੰ ਪਛਤਾਵਾ ਹੋ ਗਿਆ। ਉਹਨੇ ਕਿਹਾ ਹੈ ਮੇਰੇ ਦਸ਼ਰੇਸ਼ ਪਿਤਾ ਦਾ ਸਿੰਘ ਦੋ ਘੁੱਟ ਪਾਣੀ ਤੋਂ ਤਿਹਾਇਆ ਚਲਾ ਗਿਆ ਮੇਰੇ ਰਾਜ ਦੇ ਅੰਦਰ। ਜਨਤਾ ਦੇ ਮਨ ਵਿੱਚ, ਦੇਖਣ ਵਾਲਿਆਂ ਦੇ ਮਨ 'ਚ ਪੀੜਾ ਹੋਈ, ਕਈਆਂ ਦੇ ਅੱਖਾਂ 'ਚੋਂ ਹੰਝੂ ਹੈ ਕਿ ਆਪਣਾ ਸਭ ਕੁਛ ਕੁਰਬਾਨ ਕਰਕੇ ਜੀਵਨ ਦੇ ਕੇ ਇਹਨਾਂ ਦੀ ਰੱਖਿਆ ਕਰੇ। ਉਹ ਜਿਹੜੇ ਜਥਾ ਸੀ ਉਹ ਸਾਰਿਆਂ ਦੇ ਨੇਤਰਾਂ 'ਚੋਂ ਜਲ ਜਾਂਦਾ, ਹੇ ਪ੍ਰਭੂ ਤੂੰ ਸਾਨੂੰ ਤਾਂ ਬਚਾ ਲਿਆ, ਇਹ ਆਪਣੇ ਸਿੰਘ ਦਾ ਬਲੀਦਾਨ ਲੈ ਲਿਆ ਤਾਂ ਇਹਨਾਂ ਨੂੰ ਉਹ ਵੀ ਆ ਗਏ। ਹੁਣ ਪਾਣੀ ਦੀ ਬਾਲਟੀ ਭਰੀ ਜਾਂਦੀ, ਹੁਣ ਪਾਣੀ ਕਿਸ ਕੰਮ? ਬਰਾਨ ਜੋ ਥੱਕੇ ਫਿਰ ਨਹੀਂ ਕਹੋ ਕਾਹੇ ਬਰਮਾਵੋ, ਬੂਟ ਬੂਹੇ ਨੌਕਾ ਮਿਲੇ ਫੁਲਕਾਹੇ ਕਿਤਾਬ। ਇੱਕ ਬੂੰਦ ਕਾਰਨ ਇੱਕ ਬੂੰਦ ਕੇ ਕਾਰਨ ਚਾਤਰਕ ਦੁੱਖ ਪਾਵੇ, ਬੂਟ ਬੂਹੇ ਸਾਗਰ ਮਿਲਾ ਫੁਲਕਾਮ ਨਾਲ, ਹੁਣ ਕਿਸ ਕੰਮ ਪਾਣੀ? ਉਹ ਜਿਹੜੀ ਹਿਰਦੇ ਦੀ ਵੇਦਨਾ ਸੀ, ਪੀੜ ਸੀ, ਗੁਰੂ ਜਿਹੜਾ ਹੁੰਦਾ ਹੈ ਭਾਵੇਂ ਉਹ ਇੱਕ ਥਾਂ 'ਤੇ ਬੈਠਣ ਵਾਲਾ ਇੱਕ ਸਰੀਰ ਵਾਲਾ ਹੁੰਦਾ, ਪਰ ਉਹ ਸਾਰੇ ਸੰਸਾਰ ਦੀ ਗਤੀ ਨੂੰ ਜਾਣਦਾ ਹੁੰਦਾ, ਸਮਰੱਥ। ਮੈਂ ਕਈ ਵਾਰੀ ਮਿਸਾਲਾਂ ਦੇ ਦੇ ਕੇ ਦੱਸਿਆ ਵੀ ਕਿਸ ਤਰ੍ਹਾਂ ਮਹਾਂਪੁਰਸ਼ਾਂ ਨੂੰ ਪਤਾ ਲੱਗ ਜਾਂਦਾ। ਇੱਕ ਵਾਰੀ ਆ ਬੀਬੀ ਜੀ ਦੇ ਰਿਸ਼ਤੇਦਾਰ ਪਟਿਆਲੇ ਰਹਿੰਦੇ ਸੀ, ਜੋਗਿੰਦਰ ਸਿੰਘ ਹੋਣੀ, ਇਹਨਾਂ ਦੀ ਭੈਣ ਸੀ ਹਰਬੰਸ ਕੌਰ, ਵੱਡੀ ਸੀ ਤਾਏ ਜੀ ਨਾਲ, ਉਹ ਬਹੁਤ ਬੰਦਗੀ ਕਰਨ ਵਾਲੀ ਸੀ। ਉਸ ਵੇਲੇ ਉਹਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਭਾਈ ਸਾਹਿਬ ਨੂੰ ਪ੍ਰਸ਼ਾਦਾ ਛਕਾਵਾਂ, ਭਾਈ ਰਣਜੀਤ ਸਿੰਘ ਇੱਧਰ ਪ੍ਰਸ਼ਾਦਾ ਤਿਆਰ ਕਰਕੇ ਪਾ ਲਿਆ ਸਾਰੀ, ਉਹ ਬੁਰਕੀਆਂ ਤੋੜੀ ਜਾਂਦੀ ਹੈ, ਐਂ ਲੱਗਦਾ ਜਿਵੇਂ ਕਿਸੇ ਦੇ ਮੂੰਹ ਵਿੱਚ ਪਾਉਂਦੀ ਹੈ। ਉਹਦੇ ਬਾਅਦ ਕਿਰਿਆ ਖਤਮ ਹੋ ਗਈ। ਉੱਧਰ ਭਾਈ ਸਾਹਿਬ ਦਾ ਪ੍ਰਸ਼ਾਦਾ ਉਹਨਾਂ ਦੇ ਘਰੋਂ ਬੀਬੀ ਨੇ ਲਿਆ ਕੇ ਸਾਹਮਣੇ ਰੱਖਿਆ ਹੋਇਆ, ਉਹ ਤੋੜਦੇ ਨਹੀਂ ਹੈਗੇ, ਐਕਸ਼ਨ ਕਰੀ ਜਾਂਦੇ ਨੇ ਜਿਵੇਂ ਖਾਂਦੇ ਹੁੰਦੇ ਨੇ। ਉਹਦੇ ਬਾਅਦ ਜਦ ਇਹ ਬੀਬੀ ਛਕਾਉਣ ਤੋਂ ਹਟ ਗਈ, ਭਾਈ ਸਾਹਿਬ ਕਹਿੰਦੇ ਮੇਰੇ ਹੱਥੋਂ, ਉਹਨਾਂ ਦੇ ਘਰੋਂ ਬੀਬੀ ਕਹਿਣ ਲੱਗੀ ਵੀ ਤੁਸੀਂ ਤਾਂ ਛਕਿਆ ਹੀ ਕੁਛ ਨਹੀਂ, ਥਾਲਾ ਹੋਵੇ ਜਿਵੇਂ ਹੀ ਪਿਆ ਤੁਹਾਡੇ ਮੂਹਰੇ ਤਾਂ। ਕਹਿੰਦੇ ਮੈਂ ਤਾਂ ਰੱਜ ਗਿਆ, ਇਹ ਮੈਨੂੰ ਬੀਬੀ ਹਰਬੰਸ ਕੌਰ ਨੇ ਪਟਿਆਲੇ ਵਾਲੀ ਨੇ ਅੱਜ ਪ੍ਰਸ਼ਾਦਾ ਵਰਤਿਆ ਸੀ, ਉਹਨੇ ਮੈਨੂੰ ਛਕਾਤਾ। ਪਤਾ ਕਰਿਆ ਗਿਆ ਸਾਰੀ ਗੱਲ ਦਾ, ਬੀਬੀ ਪਤਾ ਲੱਗ ਗਿਆ ਵੀ ਬੀਬੀ ਹਰਬੰਸ ਕੌਰ ਨੇ, ਉਹਨਾਂ ਦੇ ਘਰੋਂ ਜੋਗਿੰਦਰ ਸਿੰਘ ਹੋਣੀ ਟੈਟਰੀ ਆਫਿਸਰ ਸੀਗੇ ਪਟਿਆਲੇ, ਉਹ ਕਹਿੰਦੇ ਉਹ ਦਿਨ ਪ੍ਰਸ਼ਾਦਾ ਛਕਾਈ ਜੀ ਨੇ। ਅਸੀਂ ਕਿਹਾ ਕੀ ਗੱਲ, ਗੁਰਕੀਆਂ ਤੋੜ ਤੋੜ ਕੇ ਉੱਪਰ ਨੂੰ ਕਰਦੀ ਹੈ, ਫਿਰ ਥਾਲੀ 'ਚ ਰੱਖਦੇ ਅਤੇ ਉੱਤੇ ਨੂੰ ਕਰਦੀਆਂ ਰੱਖਦੇ। ਉਹ ਆਪਣੀ ਸੁਰਤ ਦੇ ਨਾਲ ਪ੍ਰਸ਼ਾਦਾ ਛਕਾ ਰਹੀ, ਐਕਸ਼ਨ ਪ੍ਰਤੱਖ ਕਰ ਰਹੀ। ਹੁਣ ਕਿੱਥੇ ਪਟਿਆਲਾ, ਕਿੱਥੇ ਨਾਰੰਗਵਾਲ। ਉਹ ਪ੍ਰਸ਼ਾਦਾ ਤੋੜ ਤੋੜ ਕੇ ਛਕਾਉਂਦੀ ਆ ਉਹਨੂੰ। ਇਹ ਗੁਰਸਿੱਖਾਂ ਨੂੰ ਆਮ ਪਤਾ ਸੀ, ਬਾਪੂ ਜੀ ਦੀ ਦ੍ਰਿਸ਼ਟੀ ਹਜ਼ਾਰਾਂ ਮਿਲਦੀ ਸੀ, ਦੇਖ ਲੈਂਦੇ ਸੀ ਜਿੱਥੇ ਦੇਖਣਾ। ਆ ਹੁਣ ਦੀ ਉਹ ਗੱਲ ਹੈ, ਬੀਬੀ ਨੂੰ ਦਵਾਈ ਦਿੱਤੀ ਡਾਕਟਰ ਸਵਾਮੀ ਰਾਮ ਜੀ ਨੇ ਜਲਦੀ ਗਰਾਂਟ ਤੋਂ ਦੇਹਰਾਦੂਨ ਤੋਂ ਪਰੇ। ਇਹਨਾਂ ਨੇ ਦਵਾਈ ਲਈ ਨਾ, ਰਾਤ ਨੂੰ ਅਸੀਂ ਇੱਥੋਂ ਗਏ ਡੇਰੇ ਤੋਂ ਥੱਕ ਗਏ, ਇਹ ਪੈ ਗਈ। ਸਾਨੂੰ 11 ਵਜੇ ਫੋਨ ਆ ਗਿਆ, ਕਹਿੰਦੇ ਬੀਜੀ ਨੇ ਅੱਜ ਦਵਾਈ ਨਹੀਂ ਲਈ। ਸਵਾਮੀ ਜੀ ਕਹਿੰਦੇ ਨੇ ਬਈ ਉਹਦਾ ਸਾਈਕਲ ਖਤਮ ਹੋਜੂ, ਹਰ ਹਾਲਤ 'ਚ ਦਵਾਈ ਦੇਣੀ ਚਾਹੀਦੀ ਹੈ। ਬਲੋਤਰਾ ਸਾਹਿਬ ਦਾ ਫੋਨ ਆ ਗਿਆ ਕਿ ਅਸੀਂ ਆ ਰਹੇ ਹਾਂ। ਅਸੀਂ ਹੈਰਾਨ ਹੋ ਗਏ, ਇਹ ਮਾੜਾ ਪੈ ਗਏ ਸੀ ਮੰਜੇ 'ਚ ਚਾਰ ਪਾਈ 'ਚ, ਮੈਂ ਅਜੇ ਤਿਆਰੀ ਕਰਦਾ ਫਿਰਦਾ ਸੀ। ਇਹਨਾਂ ਨੂੰ ਮੈਂ ਕਿਹਾ ਤੁਸੀਂ ਦਵਾਈ ਨਹੀਂ ਲਈ, ਕਹਿੰਦੇ ਮੈਂ ਤਾਂ ਭੁੱਲ ਗਈ। ਮੈਂ ਕਿਹਾ ਦੇਖ ਲੈ, ਦੇਹਰਾਦੂਨ ਬੈਠੇ ਨੇ ਟੈਲੀਫੋਨ ਕਰਿਆ, ਉਹਨੂੰ ਪਤਾ ਵੀ ਪੈ ਰਹੇ ਨੇ ਅਤੇ ਦਵਾਈ ਨਹੀਂ ਦਿੱਤੀ। ਜੇ ਅੱਜ ਵੀ ਇਹ ਗੱਲਾਂ ਹੋ ਸਕਦੀਆਂ ਤਾਂ ਗੁਰੂ ਸਾਹਿਬ ਵੇਲੇ ਗੁਰੂ ਸਾਹਿਬ ਨਹੀਂ ਸੀ ਜਾਣਦੇ, ਹਰ ਸਿੱਖ ਦੇ ਅੰਦਰਲੀ ਗੱਲ ਜਾਣਦੇ। ਜੇ ਜੋਗਾ ਸਿੰਘ ਭੁੱਲ ਗਿਆ ਸੀ, ਗੁਰੂ ਸਾਹਿਬ ਨੂੰ ਪਤਾ ਸੀ ਵੀ ਮੇਰਾ ਸਿੱਖ ਪਹਿਲਾਂ ਤਾਂ ਪਾਸ ਹੋ ਗਿਆ, ਹੁਣ ਫੇਲ ਹੋਣ ਵਾਲੀਆਂ ਗੱਲਾਂ ਕਰ ਰਿਹਾ। ਆਪਣਾ ਸਰੀਰ ਧਾਰ ਕੇ, ਕਿਉਂਕਿ ਗੁਰੂ ਲੱਖ ਸਰੀਰ ਵੀ ਧਾਰ ਸਕਦਾ, ਕਰੋੜ ਵੀ ਧਾਰ ਸਕਦਾ, ਸਰਵ ਕਲਾ ਸਮਰੱਥ। ਇਹ ਨਹੀਂ ਵੀ ਗੁਰੂ ਉੱਥੇ ਹੀ ਜਾਵੇ ਦੌੜ ਕੇ, ਦੌੜ ਕੇ ਜਾਣ ਦੀ ਲੋੜ ਨਹੀਂ। ਗੁਰੂ ਦੇ ਕੋਲ ਸੱਤਾ ਹੁੰਦੀ ਹੈ, ਜੇ ਭਾਈ ਮਨਸੁਖ ਦਾ ਜਹਾਜ਼ ਡੁੱਬਦਾ ਤਾਂ ਗੁਰੂ ਨਾਨਕ ਸਾਹਿਬ ਉੱਥੇ ਕੜੇ ਕਢਾ ਰਹੇ, ਅਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਰਹਿਦਿਆ ਜਾਂਦਾ, ਗੁਰੂ ਤੇਗ ਬਹਾਦਰ ਸਾਹਿਬ ਜਾ ਕੇ ਜਹਾਜ਼ ਕਢਾ ਰਹੇ ਨੇ। ਸੋ ਗੁਰੂ ਹਰ ਘੱਟ ਦੇ ਵਿੱਚ ਹੁੰਦਾ, ਗੁਰੂ ਮੇਰੇ ਸੰਗ ਸਦਾ ਹੈ, ਸਿਮਰ ਸਿਮਰ ਤੇ ਸਮਾਨੇ ਹੈ ਪਾਲੋ। ਪੀੜ ਪੀੜ ਸਿੱਖ ਦੀ ਪਛਾਣੀ ਸਤਿਗੁਰ ਪੂਰੇ ਨੇ, ਮਿਲਿਆ ਨਾ ਸਿੱਖ ਸੰਗਾ ਪਛਾਣੀ ਸਤਿਗੁਰ ਪੂਰੇ ਨੇ Thank you. ਬਗੈਰ ਗੁਰਸਿੱਖ ਸੰਸਾਰ ਤੋਂ ਪੈਸਾ ਚਲਿਆ ਗਿਆ, ਪੀੜਾ ਪਹੁੰਚ ਘੱਟ ਘੱਟ ਕੇ ਅੰਤਰ ਕੀ ਜਾਣਤ, ਭਰੇ ਬੁਰੇ ਕੀ ਪੀਰ ਪੀੜਾ ਵਿਛਾਉਂਦਾ। ਚੀਟੀ ਤੇ ਕੁੰਚਰ ਸੂਲਾ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਪਰ ਕਿਰਪਾ ਦ੍ਰਿਸ਼ਟ ਕਰ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧ ਲਈ। ਵਾਹਿਗੁਰੂ ਦੇ ਪਿਆਰਿਆਂ ਨੂੰ ਪ੍ਰਸੰਨ ਕਰ। ਮੈਂ ਆਪ ਦੱਸਦਾ ਹੁੰਦਾ ਕਿ ਜੇ ਤੁਹਾਡਾ ਕੰਮ ਨਹੀਂ ਬਣਦਾ ਭਾਈ, ਪੰਜ ਸਿੰਘਾਂ ਨੂੰ ਗੁਰੂ ਰੂਪ ਜਾਣ ਕੇ ਘਰ ਬਣਾ ਲਓ। ਐਂ ਸਮਝ ਲਓ ਵੀ ਗੁਰੂ ਦਸ਼ਮੇਸ਼ ਪਿਤਾ ਮੇਰੇ ਘਰ ਆ ਰਹੇ ਨੇ, ਓਡਾ ਹੀ ਚਾਓ, ਓਡੀਆਂ ਹੀ ਖੁਸ਼ੀਆਂ, ਓਡਾ ਹੀ ਸਵਾਗਤ ਵੀ ਮੇਰੇ ਘਰ ਅੱਜ ਗੁਰੂ ਆ ਰਹੇ ਨੇ। ਉਸ ਤੋਂ ਬਾਅਦ ਉਹਨਾਂ ਦੇ ਚਰਨਾਂ ਧੋਵੋ, ਸੋਹਣਾ ਵਸਤਰ ਦੇ ਕੇ ਬਿਠਾਓ, ਪ੍ਰਸ਼ਾਦ ਪਾਣੀ ਪੂਰੀ ਸ਼ਰਧਾ ਦੇ ਨਾਲ ਦਿਓ, ਅਰਦਾਸ ਕਰਾਓ, ਗੁਰੂ ਨੂੰ ਭੋਗ ਲਓ, ਫਿਰ ਮੰਗ ਲਓ ਜਿਹੜਾ ਕੁਛ ਮੰਗਣਾ, ਕਿਹੜੀ ਚੀਜ਼ ਦਾ ਕਿਹੜੀ ਨਹੀਂ ਮਿਲਦੀ। ਉਹ ਕਹੇ ਗੁਰੂ ਸਾਹਿਬ ਬਚਨ ਕਰਕੇ ਜਿੱਥੇ ਮੇਰੇ ਪੰਜ ਪਿਆਰੇ ਆ ਜਾਣਗੇ ਉੱਥੇ ਮੈਂ ਵਿੱਚ ਉਹਨਾਂ ਦੇ ਵਰਤਾਂਗਾ। ਉਹ ਜੁੜੇ ਹੋਏ ਨੇ ਅੰਦਰੋਂ ਗੁਰੂ ਦੇ ਨਾਲ। ਇੱਥੇ ਕਿੰਨੀਆਂ ਮਸਾਲਾਂ ਹੋ ਚੁੱਕੀਆਂ ਨੇ, ਪਾਣੀ ਨਹੀਂ ਨਿਕਲਦਾ ਜੀ, ਖੁਸ਼ਕ ਹੈ ਧਰਤੀ, ਅੰਨੀ ਹੈ ਧਰਤੀ, ਪੰਜ ਸਿੰਘ ਗਏ ਪ੍ਰਸ਼ਾਦ ਬਣਾਇਆ, ਪਾਣੀ ਨਿਕਲਿਆ ਜਦ ਕਰਿਆ, ਉੱਨੀ ਉੱਨੀ ਧਰਤੀ ਕਦੇ ਨਹੀਂ ਕਿੱਧਰ ਗਈ, ਕਿਵੇਂ ਉਹ ਧਰਤੀ ਦੇ ਬਦਲ ਸਾਰਾ ਕੁਛ ਬਦਲਣਾ ਪਿਆ। ਆ ਨਦੀ ਕੱਟਦੀ ਉਹਦੇ ਨੂੰ ਤੁਰ ਜਾ ਰਹੀ ਸੀ, ਡੇਢ ਦੋ ਏਕੜ ਜ਼ਮੀਨ ਜ਼ਿਆਦਾ ਲੈ ਗਈ ਸੀ, ਕਾਫੀ ਲੈ ਗਈ ਜ਼ਮੀਨ। ਟੈਲੀਫੋਨ ਕਰਿਆ ਮੈਨੂੰ ਅਮਰੀਕਾ 'ਚ, ਜੇ ਮੁੰਡਾ ਦੀ ਤਾਂ ਬਹੁਤ ਤੇਜ਼ੀ ਨਾਲ ਆਉਂਦੀ ਹੈ, ਅਤੇ ਆਹ ਟਿਊਬਵੈੱਲ ਰਾਤੋਂ ਰਾਤ ਤਾਂ ਸਾਫ਼ ਹੈ। ਮੈਂ ਪੰਜ ਸਿੰਘ ਅਖੰਡ ਪਾਠ ਦਾ ਜਿਹੜਾ ਭੋਗ ਲੱਗਿਆ ਹੋਇਆ ਪ੍ਰਸ਼ਾਦ ਹੈ ਗੁਰੂ ਸਾਹਿਬ ਦਾ, ਉਹ ਜਾਓ ਜਾ ਕੇ ਆਵਾਜ਼ ਮਾਰੋ ਉਹਨੂੰ, ਪਾਣੀ ਦਾ ਜਿਹੜਾ ਮਾਲਕ ਹੈ ਖਵਾਜਾ ਖਿਜਰ ਵਰਨ ਦੇਵਤਾ, ਉਹਨੂੰ ਕਹਿੰਦਾ ਪ੍ਰਸ਼ਾਦ ਭੇਜਿਆ ਗੁਰੂ ਕਿਆਂ ਨੇ, ਪ੍ਰਸ਼ਾਦ ਲੈ ਲੈ। ਉਹਨੂੰ ਕਹਿ ਦਿਓ ਜਿੱਥੇ ਕਹਿੰਦੇ ਹੋ ਵੀ ਉੱਥੇ ਚਲਿਆ ਗਿਆ, ਉੱਥੇ ਚਲਿਆ ਜਾਊਗਾ। ਉਸੇ ਵੇਲੇ ਪੂਰੇ ਨਿਸ਼ਚੇ ਨਾਲ ਪੰਜ ਸਿੰਘ ਪ੍ਰਸ਼ਾਦ ਲੈ ਗਏ, ਜਾ ਕੇ ਅਰਦਾਸ ਕਰੀ, ਕਹਿੰਦਾ ਪ੍ਰਸ਼ਾਦ ਲੈ ਜਾ। ਮੁੜਿਆ ਹੈ ਅਤੇ ਜਿਸ ਵਕਤ ਸਵੇਰੇ ਜਾ ਕੇ ਦੇਖਦੇ ਨੇ ਕਿ ਇਹਦੇ 500 ਫੁੱਟ ਪਰੇ ਨੂੰ ਜਾ ਕੇ ਉੱਥੇ ਪੱਥਰਾਂ ਦੀ ਕੰਧ ਬਣਾ ਦਿੱਤੀ। ਇੱਥੇ ਦੇਖਦੇ ਰਹੇ ਨੇ ਸਾਰੇ, ਉਹ ਮੁੱਲਾਪੁਰ ਦੇ ਜਿਹੜਾ ਪੁਲ ਹੈ ਉਹਦੇ 'ਚੋਂ ਸਾਰੇ ਹੀ ਪੱਥਰ ਕੱਢ ਲਿਆਂਦੇ, ਲਿਆ ਕੇ ਇੱਥੇ 300 ਫੁੱਟ ਦੇ ਵਿੱਚ ਲਾਈਨ ਲਾ ਦਿੱਤੀ। ਬੇਥੀ ਨਹੀਂ ਹੋਇਆ ਕਰਦੀ ਪਰ ਹੋਣ ਸਹੀ ਪਿਆਰੇ, ਐਂ ਪੜ੍ਹ ਲਓ।
ਜਨ ਕੀ ਅਰਦਾਸ ਦੀ ਬੇਥੀ ਨਾ ਜਾਵੇ ਸਭ ਨੂੰ, ਜਨ ਕੀ ਅਰਦਾਸ ਦੀ ਬੇਥੀ ਨਾ ਜਾਵੇ ਸਭ ਨੂੰ।
ਬੇਥੀ ਕਦੇ ਨਾ ਹੋ ਗਈ ਜਨ ਕੀ ਅਰਦਾਸ, ਪਿਆਰ ਵਾਲੇ ਹੋਣ, ਦੂਸਰੇ ਨਹੀਂ, ਟੁੱਟਿਆ ਹੋਇਆ ਨਹੀਂ ਤਾਂ ਨੰਬਰੇ ਨਹੀਂ ਜੁੜਦੇ। ਟੈਲੀਫੋਨ ਤਾਂ ਹੀ ਬੋਲੂ ਜੇ ਕੋਡ ਲਾਓਗੇ, ਨੰਬਰ ਘਵਾਓਗੇ, ਨੰਬਰ ਜੁੜੂ ਜਹਾਂ ਲਾਈਨ ਦੇ ਵਿੱਚ ਆ ਕੇ। ਗੁਰੂ ਵਾਲੀ ਲਾਈਨ ਤਾਂ ਕਦੇ ਫੇਲ ਨਹੀਂ ਹੁੰਦੀ, ਸਾਡਾ ਕਦੇ ਨੰਬਰ ਜੁੜਦਾ ਨਹੀਂ ਹੈ। ਸਾਰੇ ਅਰਦਾਸ ਕਰਦੇ ਨੇ ਜਿਹੜੇ ਗੁਰਧਾਮਾਂ ਤੋਂ ਵਿਛੋੜਿਆ ਗਿਆ, 50 ਸਾਲ ਹੋ ਗਏ ਖੁੱਲ੍ਹੇ ਦਰਸ਼ਨ ਦੁਆਰੇ ਕੋਲ। ਉਹ ਦੂਏ ਪਾਸੇ ਵਾਲੇ ਵੀ ਕਰਦੇ ਨੇ ਵੀ ਹੇ ਅੱਲਾਹ ਤਾਲਾ ਸਾਨੂੰ, ਸਾਡੇ ਦੇਸ਼ ਨੂੰ ਸੁਰੱਖਿਅਤ ਰੱਖੀ। ਹੁਣ ਅੱਲਾਹ ਕਿਹਨਾਂ ਦੀ ਮੰਨੇ, ਸਾਡੀ ਮੰਨੇ ਕਿ ਉਹਨਾਂ ਦੀ ਮੰਨੇ? ਉਹ ਤਾਂ ਪ੍ਰੋਬਲਮ ਹੋ ਗਿਆ ਉਹਦੇ ਸਾਹਮਣੇ। ਤਾਂ ਅਸਲੀ ਮੰਦਰ ਨੂੰ ਅਸੀਂ ਪਛਾਣਦੇ ਨਹੀਂ ਹਾਂ, ਭੁੱਲੇ ਪਏ ਹਾਂ ਜਿਹਦੇ 'ਚ ਵਾਹਿਗੁਰੂ ਆਪ ਨਿਵਾਸ ਰੱਖਦਾ। ਹੋਰ ਗੱਲਾਂ ਅਸੀਂ ਕਰੀ ਜਾਂਦੇ, ਇਹਨਾਂ ਗੱਲਾਂ ਨਾਲ ਪਰਮੇਸ਼ਰ ਨਹੀਂ ਮਿਲਿਆ ਕਰਦਾ, ਗੱਲ ਹੋਰ ਤਰ੍ਹਾਂ ਕਰਨੀ ਪਈ। ਸੋ ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੈਸੂ। ਏਕ ਏਕ ਕੀ ਪੀਰ ਵਿਛਾਣ, ਘੱਟ ਘੱਟ ਕੇ ਪੱਟ ਪੱਟ ਕੀ ਜਾਣਾ। ਪੂਜਾ ਕਰਦੇ ਨੇ ਰਸੇ ਨਹੀਂ ਆਉਂਦਾ, ਉਚਾਟ ਹੋ ਗਿਆ ਉਹਨਾਂ, ਸਤਾਰ ਵੱਜਦੀ ਹੈ, ਰਾਗ ਇਹ ਨਹੀਂ ਨਿਕਲ ਰਿਹਾ, ਰਾਗ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ, ਗੁਰੂ ਦਰਸ਼ਨ ਨਹੀਂ। ਉਹ ਜਦ ਟਣਕਾਰ ਵੱਜਦੀ ਹੈ ਉਹਦੇ 'ਚ ਆਹੀ ਵੱਜਦਾ, ਹਰ ਕੇ ਸਤਾਰ ਰੱਖਦੀ। ਵੈਸੇ ਤਾਂ ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ, ਬੋਲਣ ਲੱਗ ਗਈ, ਰਸ ਨਹੀਂ ਆਉਂਦਾ। ਉਹ ਪ੍ਰਿਤਮਾ ਦਾ ਜੋ ਧਿਆਨ ਕਰਦੇ ਸੀ ਦੇਵਤਾ ਦਾ, ਦੇਵਤਾ ਤਾਂ ਕਿਧਰੇ ਹੀ ਚਲਿਆ ਗਿਆ, ਉਹ ਪੱਥਰੇ ਨਜ਼ਰ ਆਉਂਦਾ ਅੱਖਾਂ ਮੂਹਰੇ, ਬੜਾ ਕੁਛ ਨਹੀਂ ਆਉਂਦਾ, ਨਿਰਾਰਥਕ ਲੱਗਦਾ ਸਾਰਾ ਕੰਮ। ਦੋਹਾਂ ਨੇ ਸੋਚਿਆ ਵੀ ਆਪਾਂ ਤਾਂ ਬੜੀ ਭਾਰੀ ਭੁੱਲ ਹੋ ਗਈ, ਜਿਉਂਦੇ ਠਾਕਰ ਦਾ ਪਿਆਰਾ ਆਪਾਂ ਮਾਰ ਦਿੱਤਾ। ਜਦੋਂ ਕੁੱਟ ਪਾਣੀ ਦਿੰਦੇ ਪੱਥਰ ਨੇ ਤਾਂ ਡੱਠਣਾ ਨਹੀਂ ਸੀ, ਭੱਜਣਾ ਸੀ, ਉਹ ਯਾਦ ਤਾਂ ਵੱਜਣਾ ਜੀ, ਬਹੁਤ ਭੁੱਲ ਹੋ। ਔਰ ਉਹਨੇ ਇਹ ਵੀ ਦੱਸਤਾ ਕਿ ਤੁਹਾਡਾ ਰਸਤਾ ਹਨੇਰੇ ਦਾ ਹੈ, ਇਹ ਕਿਸੇ ਥਾਂ ਨਹੀਂ ਜਾਂਦਾ, ਇੱਥੇ ਕੁਛ ਨਹੀਂ ਤੁਹਾਨੂੰ ਮਿਲਣਾ, ਸਮਰੱਥ ਗੁਰੂ ਨੂੰ ਛੱਡ ਕੇ ਤੁਸੀਂ ਹਨੇਰਾ ਟੋਨਿਆ। ਉਸ ਵੇਲੇ ਬਹੁਤ ਵਾਰੀ ਸਲਾਹ ਕਰਦੇ ਹਾਂ ਕਿ ਪੌਂਟਾ ਸਾਹਿਬ ਨੇੜੇ ਹੀ ਆ, ਉੱਥੇ ਚਲੇ ਜਾਈਏ। ਉਹ ਜਦ ਸਲਾਹ ਕਰਕੇ ਤੁਰਦੇ ਨੇ ਵਿਘਨ ਪੈ ਜਾਂਦੇ, ਨਹੀਂ ਜਾ ਸਕਦੇ, ਸਿੱਖ ਦਾ ਵਚਨ ਸਾਹਮਣੇ ਖੜਾ ਹੋਇਆ ਨਹੀਂ ਕਰਦਾ। ਮੈਨੂੰ ਹੁਣ ਵੀ ਪਤਾ ਕਿਹੜੇ ਸਿੱਖਾਂ ਨੇ ਵਚਨ ਕਰਿਆ, ਉਹ ਸਾਹਮਣੇ ਖੜੇ ਨੇ, ਉਹ ਕੰਮ ਬਣਦਾ ਹੀ ਨਹੀਂ। ਮੈਨੂੰ ਪਤਾ ਉਹਦਾ ਵੀ ਇਹਨੇ ਵਚਨ ਕਰਿਆ ਸੀ, ਮੈਂ ਕਿਹਾ ਵੀ ਤੇਰਾ ਵਚਨ ਤੂੰ ਇਹੋ ਜਿਹਾ ਕਰਦਾ ਵੀ ਉੱਥੇ ਤਾਂ ਝੰਡੀ ਲੱਗਣ ਨੂੰ ਤਿਆਰ ਹੋ ਗਈ, ਪੁਲਿਸ ਆ ਖੜੀ ਹੈ, ਟੈਲੀ ਆਪਣੇ ਰੇਡੀਓ ਵਾਲੇ ਦੂਜੇ ਸਾਰੇ ਖੜੇ ਨੇ, ਰਿਪੋਰਟਰ ਹੁਣੇ ਖਬਰਾਂ 'ਚ ਆ ਜਾਣੇ। ਕਹਿੰਦਾ ਬਿਲਕੁਲ ਨਹੀਂ ਆਉਂਦਾ, ਐਨ ਸਮੇਂ 'ਤੇ ਉਹ ਜਵਾਬ ਮਿਲ ਗਿਆ, ਗੱਡੀ ਆ ਗਈ ਸਰਕਾਰੀ। ਮਤਲਬ ਵੀ ਸਿੱਖ ਦਾ ਵਚਨ ਹੈ ਇਹਨੇ ਨਹੀਂ ਹੋਣਾ, ਹੁਣ ਤੱਕ ਨਹੀਂ ਹੋਣ ਦਿੱਤਾ। ਸੋ ਐਵੇਂ ਨਹੀਂ ਹੋਇਆ ਕਰਦਾ ਵਚਨ, ਗੁਰਸਿੱਖ ਦਾ ਵਚਨ ਜਿਹੜਾ ਉਹ ਉਹਨੂੰ ਕੋਈ ਟਾਲਣ ਨੂੰ ਸਮਰੱਥ ਨਹੀਂ ਹੁੰਦਾ। ਜੇ ਭਾਈ ਲੱਖੂ ਨੇ ਕਹਿਤਾ ਵੀ ਬੁੱਧੂ ਦੇ ਯਾਰ ਵੀ ਕੱਚੇ ਰਹਿਣਗੇ, ਗੁਰੂ ਮਹਾਰਾਜ ਨੇ ਵੀ ਨਹੀਂ ਤਲਿਆ, ਉਹ ਫਰਕ ਇਹ ਹੁੰਦਾ ਉਹ ਭੇਦ ਅਵਸਥਾ ਦੇ ਗੁਰਸਿੱਖ ਹੁੰਦੇ, ਟੁੱਟੇ ਹੋਏ ਸਿੱਖ ਨਹੀਂ ਹੁੰਦੇ। ਰਾਤ ਜਾਂਦਾ ਰਿਹਾ, ਖਬਰ ਸੁਣੀ, ਐਲਾਨ ਹੋਇਆ ਕਿ ਗੁਰੂ ਦਸ਼ਮੇਸ਼ ਪਿਤਾ ਜੀ ਪੌਂਟੇ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਤਿਆਰੀ ਕਰ ਰਹੇ ਨੇ, ਆਪਣੇ ਸ਼ਹਿਰ ਦੇ ਵਿੱਚ ਹੀ ਲੰਘਣਗੇ। ਰਾਣੀ ਨੇ ਸਵਾਗਤੀ ਗੇਟ ਲਾ ਤੇ, ਥਾਂ ਥਾਂ ਦੇ ਉੱਤੇ ਬੈਂਡ ਬਾਜੇ ਲਾ ਤੇ ਸਵਾਗਤ ਕਰਨ ਵਾਸਤੇ, ਜਿੰਨਾ ਸ਼ਹਿਰ ਦਾ ਵਾਸੀ ਸੀ ਲਾਈਨਾਂ ਲਾ ਕੇ ਖੜ ਗਏ। ਉਧਰੋਂ ਵਜ਼ੀਰ ਆ ਗਿਆ, ਘੋੜ ਸਵਾਰ ਆ ਗਏ, ਉਹ ਨੰਘੇ ਜਾ ਰਹੇ ਨੇ ਵਿਚਾਲੇ ਦੀ, ਜੈ ਜੈਕਾਰ ਦੇ ਨਾਰੇ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ ਦੀ ਆਵਾਜ਼ ਆ ਰਹੀ ਹੈ। ਇਹ ਵੀ ਵਿੱਚ ਖੜੇ ਨੇ, ਪਿਛਲਿਆਂ ਨੇ ਗੁਰੂ ਮਹਾਰਾਜ ਆਏ ਤਾਂ ਦਰਸ਼ਨ ਕੀਤੇ, ਜਿੱਥੇ ਖੜੇ ਸੀ ਉੱਥੋਂ ਮਹਾਰਾਜ ਨੇ ਘੋੜਾ ਬਾਹਰ ਕਰ ਲਿਆ। ਇੰਨੀ ਦੂਰ ਦੇ ਖੇਤਾਂ ਵੱਲ ਨੂੰ ਲੈ ਗਏ, ਨੀਵੇਂ ਰਸਤੇ ਨੂੰ ਇਹ ਅੜੀਕਦੇ ਹੀ ਰਹਿ ਗਏ। ਗਾਂਹ ਜਾ ਕੇ ਫਿਰ ਅਗਲੇ ਜੈ ਜੈਕਾਰ ਹੋਣ ਲੱਗ ਗਈ ਵੀ ਗੁਰੂ ਸਾਹਿਬ ਆ ਗਏ, ਇਹਨਾਂ ਦਾ ਮੱਥਾ ਠਣ ਗਿਆ ਵੀ ਗੁਰੂ ਦਰਸ਼ਨ ਨਹੀਂ ਜੇ ਦੇਣ ਲੱਗਾ, ਨਹੀਂ ਦੇਣਾ ਗੁਰੂ ਨੇ ਦਰਸ਼ਨ। ਬੜਾ ਰੋਏ ਘਰ ਆ ਕੇ, ਮਹਾਰਾਜ ਆ ਕੇ ਟੋਕਾ ਸਾਹਿਬ ਉੱਧਰ ਠਹਿ ਕੇ ਪਰੇ ਨਦੀ ਦੇ ਕੰਢੇ ਤੇ, ਰਾਣੀ ਨੇ ਆਪਣੇ ਕਿਲੇ ਵਿੱਚ ਵੀ ਚਰਨ ਪਵਾਏ, ਬੇਅੰਤ ਪ੍ਰੇਮੀ ਦਰਸ਼ਨਾਂ ਨੂੰ ਗਏ, ਜਦ ਇਹ ਜਾਣ ਉਸ ਵੇਲੇ ਪਹਿਰੇਦਾਰ ਰੋਕ ਦੇਣ ਕਿ ਤੁਹਾਨੂੰ ਹੁਕਮ ਨਹੀਂ ਕਰਕੇ ਜਾਣ ਦਾ। ਲਿਖਿਆ ਹੈ ਸਾਡੇ ਵਾਸਤੇ ਹੁਕਮ ਨਾ, ਸਾਨੂੰ ਕਿਸੇ ਨੇ ਦੇਖਿਆ ਹੈ, ਸ਼ਹਿਰ ਦੇ ਅਸੀਂ ਪਤਵੰਤੇ ਬੜੇ ਅਮੀਰ ਆਦਮੀ, ਪਤਾ ਲੱਗ ਗਿਆ ਵੀ ਨਹੀਂ ਦਰਸ਼ਨ ਹੋਣੇ, ਸਿੱਖ ਦਾ ਬਚਨ ਹੋਇਆ ਹੋਇਆ। ਉਸ ਵੇਲੇ ਗੁਰੂ ਮਹਾਰਾਜ ਚਲੇ ਜਾਂਦੇ ਨੇ, ਦੋ ਦਿਨ ਠਹਿਰਨ ਤੋਂ ਬਾਅਦ ਬੇਅੰਤ ਸੰਗਤਾਂ ਦਰਸ਼ਨ ਕਰਦੀਆਂ, ਜਦ ਇਹ ਜਾਂਦੇ ਨੇ ਪਹਿਰੇਦਾਰ ਰੋਕ ਦਿੰਦੇ, ਨਾ ਗੁਰੂ ਸਾਹਿਬ ਦੇ ਕੈਂਪ ਦੇ ਵਿੱਚ ਦਰਸ਼ਨ ਹੋਏ, ਨਾ ਉਰੇ ਕਿਲ੍ਹੇ ਵਿੱਚ ਦਰਸ਼ਨ ਹੋਏ। ਹੁਣ ਸਮਝ ਲਿਆ ਵੀ ਸਾਡਾ ਤਾਂ ਜੀਵਨ ਬੈਠਾ ਗਿਆ, ਆ ਹੀ ਹੈ ਪੂਰਾ ਸਤਿਗੁਰੂ ਜੀ ਨੇ ਪਰਮੇਸ਼ਰ ਨਾਲ ਸਾਨੂੰ ਮਿਲਾਉਣਾ। ਕਹਿੰਦੇ ਇਹ ਗੁਰੂ ਨਾਰਾਜ਼ ਹੋ ਗਿਆ ਸਾਡੇ, ਦਿਲ ਤੋੜਦਾ ਤਾਂ ਅਸੀਂ ਗੁਰਸਿੱਖ ਦਾ ਦਿਲੇ ਨਹੀਂ ਤੋੜਿਆ, ਇੱਕ ਤਰ੍ਹਾਂ ਦਾ ਸਾਡੇ ਸਿਰ ਦੇ ਉੱਤੇ ਪਿਆ ਉਹਦਾ ਸੰਸਾਰ ਤੋਂ ਜਾਣ। ਬਹੁਤ ਬਰਾਕ ਕਰਦੇ ਨੇ, ਰੋਂਦੇ ਨੇ, ਕੀ ਬਣਦਾ ਫਿਰ ਰੋ ਰਾ ਕੇ। ਅਖੀਰ ਫੈਸਲਾ ਹੋਇਆ ਕਿ ਅਨੰਦਪੁਰ ਸਾਹਿਬ ਚੱਲੀਏ, ਉੱਥੇ ਜਾ ਕੇ ਤਰਲਾ ਮਿਹਨਤ ਕਰੀਏ, ਸ਼ਾਇਦ ਬਖਸ਼ੇ ਜਾਈਏ। ਦੋਹਾਂ ਨੇ ਸਲਾਹ ਕਰੀ, ਸੋਹਣਾ ਜੀ ਨੇ ਕਿਹਾ ਵੀ ਦੇਖ ਆਪਾਂ ਸਾਰੀ ਜ਼ਿੰਦਗੀ ਅਮੀਰੀ ਦੀ ਕੱਟੀ ਹੈ, ਜੇ ਅਮੀਰ ਬਣ ਕੇ ਚੱਲੇ ਨਹੀਂ ਕੋਈ ਰਾਹ ਲੱਭਣਾ। ਮੈਂ ਮਹਾਂਪੁਰਸ਼ਾਂ ਦੇ ਸਤਸੰਗ ਸੁਣਦਾ ਰਿਹਾ, ਤੂੰ ਵੀ ਸੁਣਦੀ ਰਹੀ ਹੈ, ਵੀ ਗੁਰੂ ਦੇ ਚਰਨਾਂ 'ਚ ਜੇ ਜਾਣਾ ਹੈ ਪਹਿਲਾਂ ਆਪਣਾ ਆਪਾ ਮਾਰੋ, ਮੈਂ ਭਾਵ ਖਤਮ ਕਰੋ, ਮੈਂ ਪੜ੍ਹ
ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ, ਪਹਿਲਾਂ ਮਰਨ ਕਬੂਲ,
ਪਹਿਲਾਂ ਮਰਨ ਕਬੂਲ, ਜੀਵਨ ਕੀ ਸ਼ਗਾਸ ਹੋ ਸਭਨ ਕੀ ਰਹਿਣਗਾ ਤਾਂ ਹਮਾਰੇ। ਕਹਿਣ ਲੱਗੇ ਐਂ ਜੇ ਆਪਾਂ ਅਮੀਰ ਬਣ ਕੇ ਗਏ ਫਿਰ ਸਾਨੂੰ ਕਿਸੇ ਨੇ ਨਹੀਂ ਪੁੱਛਣਾ, ਵਚਨ ਹੋ ਗਿਆ ਗੁਰਸਿੱਖ ਦਾ ਆਪਾਂ ਪੁੱਛਾਂ। ਗਰੀਬ ਬਣ ਕੇ ਚੱਲੀਏ, ਉਸ ਵੇਲੇ ਘਰ ਵੀ ਵੇਚਤਾ, ਜਾਇਦਾਦ ਵੀ ਵੇਚਤੀ, ਸਾਰਾ ਪੁੰਨ ਦਾਨ ਕਰਤਾ, ਇੱਕ ਪੈਸਾ ਨਾ ਆਪਣੇ ਕੋਲ, ਕੱਪੜੇ ਵੀ ਉਹ ਪਾ ਲਏ ਜਿਹੜੇ ਗਰੀਬਾਂ ਦੇ ਪਹਿਨੇ ਹੁੰਦੇ ਨੇ, ਅਮੀਰਾਂ ਦੇ ਕੱਪੜੇ ਵੀ ਲਾ ਦਿੱਤੇ, ਕੁਛ ਨਾ ਰੱਖਿਆ, ਨਾ ਘਰ ਰੱਖਿਆ, ਨਾ ਜ਼ਮੀਨ ਰੱਖੀ, ਨਾ ਕੋਈ ਬਸਤਰ ਰੱਖਿਆ। ਉਸੇ ਤਰ੍ਹਾਂ ਗਰੀਬ ਹੋ ਕੇ ਗੁਰੂ ਦੇ ਦਰਸ਼ਨ ਚੱਲ ਪਏ, ਸਨੇ ਸਨੇ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਨੇ, ਅਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਵੀ ਇੱਥੇ ਜਾਣ ਦਾ ਤਾਂ ਆਪਾਂ ਨੂੰ ਕੋਈ ਨਹੀਂ ਹੈ, ਵੀ ਕੋਈ ਕਿਰਤ ਕਰਾਂਗੇ, ਸੇਵਾ ਕਰਾਂਗੇ, ਫਿਰ ਗੁਰੂ ਨੂੰ ਰਜਾਵਾਂਗੇ, ਫਿਰ ਜਾ ਕੇ ਦਰਸ਼ਨ ਹੋਣਗੇ। ਖਿਆਲ ਆਇਆ ਕਿ ਗੁਰੂ ਮਹਾਰਾਜ ਦਾ ਕਿੰਨਾ ਸੁੰਦਰ ਬਾਗ ਹੈ, ਕਿਉਂ ਨਾ ਇਹਦੇ ਵਿੱਚ ਸੇਵਾਦਾਰ ਬਣ ਕੇ ਲੱਗ ਜਾਈਏ, ਗੁਰੂ ਪ੍ਰਸੰਨ ਹੋ ਜਾਣਗੇ, ਕਿਉਂਕਿ ਅੰਦਰਲੀ ਤਾਂ ਉਹ ਜਾਣਦੇ ਹੀ ਨੇ, ਸਾਨੂੰ ਦਰਸ਼ਨ ਤਾਂ ਨਹੀਂ ਹੋਏ, ਅੰਦਰਲੀ ਜਾਣਦੇ। ਦੋਹਾਂ ਨੇ ਸਲਾਹ ਕਰੀ, ਕੇਸਰਾ ਸਿੰਘ ਜੀ ਦੇ ਪਾਸ ਗਏ, ਜੋ ਹੈੱਡ ਸੀਗੇ ਗੁਰੂ ਦੇ ਬਾਗ ਦੇ, ਸਾਰੀ ਵਿਥਿਆ ਦੱਸੀ। ਉਹ ਕਹਿਣ ਲੱਗਾ ਦੇਖੋ ਪ੍ਰੇਮੀਓ, ਤੁਸੀਂ ਸੇਵਾ ਕਰ ਸਕਦੇ, ਪਰ ਜਿਹੜੀ ਗੱਲ ਤੁਸੀਂ ਮੈਨੂੰ ਦੱਸੀ ਹੈ ਨਾ, ਇਹ ਸਮਰੱਥ ਗੁਰੂ ਨੇ, ਜੇ ਉੱਥੇ ਨਹੀਂ ਦਰਸ਼ਨ ਹੋਏ ਇੱਥੇ ਵੀ ਨਹੀਂ ਹੋਣੇ ਤੁਹਾਨੂੰ, ਆਪਣੇ ਆਪ ਨਾ ਤੁਸੀਂ ਨੱਠ ਕੇ ਜਾਇਓ, ਰੋਕ ਦੇਣਗੇ ਤੁਹਾਨੂੰ। ਉਹ ਐਵੇਂ ਨਹੀਂ ਹੈਗੇ, ਸਮਰੱਥ ਨੇ, ਸਭ ਜਾਣੇ, ਤੁਹਾਡੇ ਦਿਲ ਦੀ ਹੁਣ ਵੀ ਗੱਲ ਸੁਣਦਾ, ਇਹਨੇ ਹੁਣ ਵੀ ਜਾਣਦੇ। ਸੇਵਾ ਕਰੋ, ਸੇਵਾ ਕਰਕੇ ਪ੍ਰਸੰਨ ਕਰ ਲਓ ਗੁਰੂ ਨੂੰ, ਪ੍ਰਸੰਨ ਹੋ ਕੇ ਹੋ, ਹੋ ਸਕਦਾ ਤੁਹਾਨੂੰ ਦਰਸ਼ਨ ਦੇ ਦੇਣ, ਚਾਂਸ ਹੈ। ਉਹਦੇ ਵੇਲੇ ਉਹਨਾਂ ਨੇ ਬੜਾ ਧੰਨਵਾਦ ਕਰਿਆ ਭਾਈ ਕੇਸਰਾ ਸਿੰਘ ਜੀ, ਤੇਰਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਤੈਂ ਸਾਨੂੰ ਬਾਗ ਦੀ ਸੇਵਾ ਦੇ ਦਿੱਤੀ। ਸੇਵਾ ਕਰਦੇ ਨੇ ਬਹੁਤ ਵਧੀਆ, ਨਵੇਂ ਕਿਆਰੇ, ਨਵੀਆਂ ਸੜਕਾਂ, ਅਜੀਬ ਸਾਰਾ ਬਾਗ ਸੁੰਦਰ ਹੋ ਗਿਆ, ਕਿਉਂਕਿ ਹੱਥ ਵਿੱਚ ਹੁੰਦਾ। ਇੱਕ ਉਸੇ ਚੀਜ਼ ਨੂੰ ਗੰਧਲੀ ਬਣਾ ਦਿੰਦੇ ਨੇ, ਇੱਕ ਉਸੇ ਚੀਜ਼ ਨੂੰ ਸੁੰਦਰੀ ਬਣਾ। ਇੱਕ ਘਰ ਦੇ ਵਿੱਚ ਉਹੀ ਬਿਸਤਰੇ, ਉਹੀ ਕੱਪੜੇ, ਉਹੀ ਚੀਜ਼ਾਂ ਸਜੀਆਂ ਪਈਆਂ ਨੇ, ਇੱਕ ਘਰ ਜੁਗੜੀਆਂ ਜੁਗੜੀਆਂ ਪਈਆਂ, ਕੋਈ ਕਿਤੇ ਚੀਜ਼ ਤਾਂ ਭਾਲੀ ਹੋਈ ਨਹੀਂ ਲੱਭਦੀ। ਘਰ ਉਹੀ ਹੈ, ਸੰਭਾਲ ਦਾ ਫਰਕ। ਗੁਰੂ ਮਹਾਰਾਜ ਅੱਜ ਬਾਗ ਵਿੱਚ ਆਉਂਦੇ ਨੇ, ਗੇਟ ਤੋਂ ਵੜਦਿਆਂ ਨੇ ਹੀ ਦੇਖ ਲਿਆ ਵੀ ਬੜੀ ਸੁੰਦਰਤਾ ਆਈ ਹੈ ਬਾਗ ਦੇ ਵਿੱਚ। ਹਰ ਥਾਂ ਦੇ ਉੱਤੇ ਫੁੱਲਾਂ ਦੀਆਂ ਕਿਆਰੀਆਂ ਦਿਸ ਰਹੀਆਂ ਨੇ, ਸੜਕਾਂ 'ਤੇ ਕਿਤੇ ਇੱਕ ਘਾਹ ਦਾ ਤਿਣਕਾ ਨਜ਼ਰ ਨਹੀਂ ਆ ਰਿਹਾ, ਅਤੇ ਬਹੁਤ ਵਧੀਆ ਸੜਕਾਂ ਲੈਵਲ ਕਰਕੇ ਬਣਾਈਆਂ ਹੋਈਆਂ ਨੇ। ਹਰ ਪਾਸੇ ਦਰੱਖਤਾਂ ਵੱਲ ਦੇਖਦੇ ਹਾਂ, ਉਹਨਾਂ 'ਤੇ ਵੀ ਸੁੰਦਰਤਾ। ਬਾਗ ਇਹ ਅਜੀਬ ਲੱਗਦਾ, ਖੁਸ਼ ਹੋ ਗਏ ਕੇਸਰਾ ਸਿੰਘ ਭਾਈ, ਪਿਆਰਿਆ ਆਹ ਬਾਗ ਬੜਾ ਪਿਆਰਾ ਲੱਗਦਾ, ਬਹੁਤ ਤੁਸੀਂ ਮਿਹਨਤ ਕਰੀਏ। ਉਸ ਵੇਲੇ ਉਹਦੇ ਨੇਤਰਾਂ 'ਚ ਜਲ ਆ ਗਿਆ, ਕਹਿੰਦੇ ਕੀ ਗੱਲ, ਕਹਿੰਦੇ ਸੱਚੇ ਪਾਤਸ਼ਾਹ ਮੈਂ ਤਾਂ ਉਹੀ ਹਾਂ ਜਿਹੜਾ ਪਹਿਲਾਂ ਹੁੰਦਾ ਸੀ, ਪਰ ਇੱਥੇ ਰਹਿਪੁਰ ਰਾਣੀ ਦੇ ਦੋ ਇੱਕ ਜੋੜਾ ਆਇਆ, ਪਤੀ ਪਤਨੀ, ਇੱਕ ਨਾਲ ਸੋਹਣਾ, ਇੱਕ ਨਾਲ ਮੋਹਣਾ, ਬੀਬੀ ਨਾਲ ਮੋਹਣਾ, ਉਹਦੇ ਨਾਲ ਸੋਹਣਾ। ਪਾਤਸ਼ਾਹ ਉਹਨਾਂ ਦਿਨੇ ਟਿਕਦੇ ਨੇ, ਨਾ ਰਾਤ ਨੂੰ ਟਿਕਦੇ ਨੇ, ਇੱਕੋ ਹੀ ਲਗਨ ਲੱਗੀ ਹੋਈ ਆ। ਪਤਾ ਨਹੀਂ ਕਿੰਨੀ ਕੁ ਖਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਪਈ ਹੋਈ ਹੈ, ਹਰ ਵਕਤ ਤੇਰੇ ਦਰਸ਼ਨਾਂ ਵਾਸਤੇ ਗੁਣਗੁਣਾਉਂਦੇ ਰਹਿੰਦੇ ਨੇ।
ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚ,
ਮੇਰਾ ਮਨ ਲੋਚਾ ਗੁਰਦਰਸ਼ਨ ਤਾਈ, ਬਿਲ ਕਰੈ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜਿਉ ਹੋਂ ਕੋਲੀ ਜਿਉ ਕੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ। ਪਾਤਸ਼ਾਹ ਇੰਨਾ ਵਿਰਾਗ ਹੈ, ਇੰਨੀ ਉਹਨਾਂ ਦੇ ਬੋਲ ਦੇ ਵਿੱਚ ਖਿੱਚ ਹੈ ਕਿ ਮੈਂ ਤਾਂ ਆਪ ਮੇਰੇ ਨੇਤਰਾਂ 'ਚੋਂ ਉਹਨਾਂ ਦੀ ਜੋ ਵਿਰਹ ਹੂਕ ਹੈ ਸੁਣ ਕੇ ਮੇਰੇ ਨੇਤਰ ਬਹਿ ਤੁਰਦੇ ਨੇ। ਪਾਤਸ਼ਾਹ ਕਈ ਵਾਰੀ ਤਾਂ ਮੈਨੂੰ ਐਂ ਲੱਗਦੇ ਨੇ ਵੀ ਇਹਨਾਂ ਨੂੰ ਹੋ ਕੀ ਗਿਆ। ਦੋ ਚਾਰ ਦਿਨ ਦੀ ਉਹ ਗੱਲ ਹੈ ਕਿ ਦਰਖਤ ਦੇ ਉੱਤੇ ਕਾਂ ਬੈਠੇ ਸੀ, ਇਹ ਕੰਮ ਕਰਦੇ ਸੀ, ਦੋਵੇਂ ਹੱਥ ਜੋੜ ਕੇ ਖੜ ਗਏ, ਉਹਦੇ ਵੱਲ ਨੂੰ ਝਾਕ ਰਹੇ ਨੇ ਅਤੇ ਨਾਲੇ ਇਸ ਤਰ੍ਹਾਂ ਦੇ ਨਾਲ ਆਪਣਾ ਸੰਦੇਸ਼ਾ ਦਿੰਦੇ ਨੇ।
ਮੇਰੇ ਸਤਿਗੁਰ ਨੂੰ ਸੰਦੇਸ਼ਾ ਦੇ ਜਾ ਕੇ ਉੜਦਾ ਉੜਦਾ ਖਾਗਾ ਕਾਲਿਆ, ਸਤਿਗੁਰ ਨੂੰ ਸੰਦੇਸ਼ਾ ਦੇ 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 ਉੜਦਾ ਉੜਦਾ ਖਾਗਾ ਕਾਲਿਆ, ਆਹ
ਬੇਗ ਮਿਲੀ ਜਾ ਆਪਣੇ ਆਰਾਮ ਤੇ ਮੇਰੇ ਪਿਆਰੇ ਨੂੰ ਮੇਰਾ ਸੰਦੇਸ਼ ਆ ਦੇ ਸਾਡਾ
ਹਰ ਦਰਸ਼ਨ ਕੀ ਆਸਾਂ ਮੇਰੇ ਮਨ ਹਰ ਦਰਸ਼ਨ ਹਰ ਦਰਸ਼ਨ ਕੀ ਆਸਾਂ ਮੇਰੇ ਮਨ ਹਰ ਦਰਸ਼ਨ ਕੀ ਆਸਾਂ ਹਰ ਦਰਸ਼ਨ ਕੀ ਆਸਾਂ
ਰਾਮ ਲੋਚਨ ਭਰੀ ਲੈ ਉਹ ਸੱਸ ਔਰ ਨਾ ਭੇਜਿਆ ਹੈ ਪੱਗ ਨਾ ਕਿਸਾ ਹਰ ਦਰਸ਼ਨ ਕੀ ਆਸ ਉੜੋ ਨਾ ਕਾਗਾ ਕਾਰੇ ਵੇਗ ਮਿਲੀ ਜਾ ਆਪਣੇ ਰਾਮ ਪਿਆ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜਾਏ ਏਕ ਅਦਾਰ ਨਾਮ ਨਰੈਣ ਰਸਮਨ ਰਾਮ ਬਾਦਸ਼ਾਹ ਐਸੇ ਜਦੋਂ ਬਿਰਹੋਂ ਦੇ ਗੀਤ ਮੈਂ ਸੁਣਦਾ ਸੇਵਾ ਕਰਦੇ ਨੇ ਦੋਵੇਂ ਦੋਨੋਂ ਹੀ ਲਗਾਤਾਰ ਆਪਣੇ ਦਿਲ ਦੀ ਜੋ ਅੰਦਰ ਕੁਛ ਰੁਕਿਆ ਹੋਇਆ ਤੇਰਾ ਪਿਆਰ ਉਹ ਅੱਖਰਾਂ ਦੇ ਰਾਹੀਂ ਗੀਤਾਂ ਦੇ ਰਾਹੀਂ ਬਾਦਸ਼ਾਹ ਜਦੇ ਸਤਾਰ ਵਜਾ ਕੇ ਜਿਹੜੇ ਸ਼ਬਦ ਇਹਨਾਂ ਨੇ ਯਾਦ ਕਰੇ ਨੇ ਜਦੋਂ ਉਹ ਪੜ੍ਹਦੇ ਨੇ ਪਾਸ਼ਾ ਮੇਤੇ ਤਾਂ ਚੱਲੇ ਨਹੀਂ ਕਹਿੰਦੇ ਮੈਂ ਤਾਂ ਕੰਮ ਜਾਂਦਾ ਅਤੇ ਮੈਂ ਦੇਖਦਾ ਕਿ ਮੇਰਾ ਤਾਂ ਪਿਆਰ ਹੀ ਨਹੀਂ ਹੈ ਇਹ ਨਵੇਂ ਆਏ ਨੇ ਕਿੰਨਾ ਪਿਆਰ ਕਿੰਨੀ ਇਹਨਾਂ ਦੇ ਮਨ ਵਿੱਚ ਹੋਊ ਚੱਲੇ ਨਹੀਂ ਜਾਂਦੇ ਸੁਣਨ ਵਾਲੇ ਦਰਖਤ ਵੀ ਮੋਮ ਹੋ ਜਾਂਦੇ ਗੱਲਾਂ ਕਰਦੇ ਨੇ ਜਾਨਵਰਾਂ ਨਾਲ ਗੱਲਾਂ ਕਰਦੇ ਨੇ ਇਸ ਤਰ੍ਹਾਂ ਦੇ ਨਾਲ ਬੜੋ ਪਿਆਰ ਨਾਲ ਦੱਸੀ ਗੋਲੇ ਰੰਗ ਕਾਲਾ ਕਰੋ ਹੋ ਗਿਆ ਦੱਸੀ ਗੋਲੇ ਰੰਗ ਕਾਲਾ ਕਰੋ ਪੰਛੀਆਂ ਨਾਲ ਵੀ ਗੱਲਾਂ ਕਰਦੇ ਬੂਟਿਆਂ ਦੇ ਨਾਲ ਵੀ ਗੱਲਾਂ ਕਰਦੇ ਫੁੱਲਾਂ ਨਾਲ ਵੀ ਗੱਲਾਂ ਕਰਦੇ ਐ ਪਿਆਰੇ ਫੁੱਲੋ ਤੁਸੀਂ ਤਨ ਤੁਸੀਂ ਜਾ ਕੇ ਮੇਰੇ ਪ੍ਰੀਤਮ ਦੇ ਗਲ ਦਾ ਸ਼ਿੰਗਾਰ ਬਣਦਾ ਅਤੇ ਇਸ ਤਰ੍ਹਾਂ ਦੇ ਨਾਲ ਬਿਰਹੇ ਦੇ ਜੇ ਮਹਾਰਾਜ ਆਪ ਨੂੰ ਦੱਸਣ ਲੱਗੀਏ ਇੱਕ ਬੈਣ ਨੇ ਬੈਣਾ ਮੰਗਣੇ ਬਿਰਹਾ ਪੈਂਦਾ ਇਸ ਤਰ੍ਹਾਂ ਕਹਿੰਦੇ ਨੇ ਪ੍ਰੋਗਰਾਮ ਮੇਰਾ ਹੋ ਗਿਆ ਛੋੜਾ ਪਿਆਰੇ ਨਾਲ ਰੰਗ ਮੇਰਾ ਕਾਲ ਹੋ ਗਿਆ ਹੋ ਗਿਆ ਛੋੜਾ ਪਿਆਰੇ ਨਾਲ ਰੰਗ ਮੇਰਾ ਕਾਲ ਹੋ ਗਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕਿਹੋਂ ਬਿਰਹੋ ਜਾ। ਬਿਰਹੋ ਜਿਸਦੇ ਹਿਰਦੇ 'ਚ ਪੈਦਾ ਨਹੀਂ ਨਾ ਹੁੰਦਾ, ਉਹ ਇਹਦੀ ਸਾਰ ਨਹੀਂ ਜਾਣ ਸਕਦਾ ਬਿਰਹ ਕੀ ਹੁੰਦਾ। ਕਬੀਰ ਬਿਰਹੋ ਪਿਆੰਗਮ ਮਨ ਵਸੇ, ਮੰਤ ਨਾ ਮਾਨੇ ਕੋਈ, ਕੋਈ ਮੰਤਰ ਨਹੀਂ। ਜਿਸ ਵਕਤ ਬਿਰਹੋ ਆ ਕੇ ਵਸ ਗਿਆ ਨਾ ਹਿਰਦੇ 'ਚ, ਫਿਰ ਨਹੀਂ ਉਹ ਮੰਤਰ ਬਣਦਾ। ਛੀਨੇ ਖਿੱਚ ਜਿਹੜਾ ਨੇ ਖਾਧੀ ਉਹ ਕਰ ਆਰਾਮ ਨਾ ਬਹਿੰਦੇ, ਨਿਉਂ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ। ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਣਾ ਉਰੇ ਮੁਕਾਮ ਨਾ ਕੋਈ, ਟੋਰ ਪਏ ਨਿਤ ਰਹਿੰਦੇ। ਜਿਹਨੇ ਬਿਰਹਾ ਦੇਖਿਆ ਹੀ ਨਹੀਂ ਹੈ, ਜਿਸਦੇ ਹਿਰਦੇ 'ਚ ਕਦੇ ਉਪਜਿਆ ਹੀ ਨਹੀਂ ਹੈ, ਕਦੇ ਖਿੱਚ ਨਹੀਂ ਖਾਧੀ ਗੁਰੂ ਨਾਲ, ਕਹਿੰਦੇ ਉਹ ਹਿਰਦਾ ਨਹੀਂ ਹੈ, ਉਹ ਤਾਂ ਮਸਾਣ ਹੈ। ਬਿਰਹਾ ਬਿਰਹਾ ਕੀ ਹੈ, ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਣ। ਉਹ ਤਾਂ ਮਸਾਣ ਹੈ, ਮਸਾਣ ਨਾਲ ਧਰਤੀ ਜਲ ਜਾਂਦੀ ਹੈ, ਉੱਥੇ ਇੱਕ ਘਾਹ ਦਾ ਤਿਣਕਾ ਪੈਦਾ ਨਹੀਂ ਹੁੰਦਾ, ਕੋਈ ਸਾਰੇ ਕੰਟੈਂਟ ਜਿਹੜਾ ਮੋਹ ਮਾਇਆ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਬੈਰ ਭਾਵ ਦੇ ਵਿੱਚ ਜਲਿਆ ਹੋਇਆ, ਉਹਦੇ ਹਿਰਦੇ 'ਚ ਕਦੇ ਵੀ ਬਿਰਹਾ ਨਹੀਂ ਉੱਠ ਸਕਦਾ, ਉਹਦੇ ਅੱਖਾਂ 'ਚ ਹੰਝੂ ਨਹੀਂ ਆਉਂਦੇ ਪਿਆਰੇ ਦੀ ਖਿੱਚ ਨਾਲ। ਦੂਸਰਾ ਜਿਹੜਾ ਹੈ ਉਹ ਜਿਉਂਦਾ ਨਹੀਂ ਰਹਿ ਸਕਦਾ ਹੈ, ਪੜ੍ਹ ਲਓ।
ਨਾ ਜੀਵੇ ਕੋਈ ਨਾਮ ਦਾ ਬਿਨੋ, ਨਾ ਜੀਵੇ ਕੋਈ ਨਾਮ ਦਾ ਬਿਨੋ,
ਨਾ ਮਾਨਾ ਕੋਈ ਰਾਮ ਦਿਓ ਕੀ, ਨਾ ਜੀਏ ਜੀਏ ਤਾਂ ਮੋਰਾ ਹੋਇਆ। ਬੱਬਰ ਤੂੰ ਹਰਿਆਵਲਾ ਕਵਲਾ ਕੰਚਨ ਸਨ। ਤਲਾਬ ਦੇ ਪਾਸੋਂ ਦੀ ਨੰਗੇ ਗੁਰੂ ਮਹਾਰਾਜ ਕਮਲ ਫੁੱਲਾਂ ਦੇ ਐਸੇ ਸੁੰਦਰ ਦ੍ਰਿਸ਼ ਮਨ ਨੂੰ ਮੋਹਰੇ। ਮੁੜ ਕੇ ਆਏ ਉਹ ਸਾਰੇ ਧਰਤੀ 'ਤੇ ਗਿਰੇ ਕਾਲੇ ਹੋਏ ਪਏ। ਸਵਾਲ ਕੀਤਾ ਕਹਿੰਦੇ ਬੱਬਰ ਤੂੰ ਹਰਿਆਵਲਾ ਕਬਲਾ ਕੰਚਨ ਬਨ, ਤੇਰਾ ਤਾਂ ਰੰਗੇ ਬਹੁਤ ਵਧੀਆ ਸੋਨੇ ਵਾਂਗਣ ਦਗ ਦਗ ਕਰਦਾ ਸੀ, ਤੇਰੇ ਫੁੱਲਾਂ 'ਚੋਂ ਪਾਰ ਖਿੱਚ ਸੀ, ਬੌਰਿਆਂ ਨੇ ਤਾਂ ਆਉਣਾ ਹੀ ਸੀ, ਇੱਥੇ ਤਾਂ ਹੋਰ ਵੀ ਉੱਡਣ ਵਾਲੀ ਪੰਛੀ ਬੇਅੰਤ ਤੇਰੇ ਫੁੱਲਾਂ ਦੀ ਰੌਣਕ ਨੂੰ ਦੇਖਦੀ, ਅਸੀਂ ਵੀ ਰੁਕ ਗਏ ਸੀ ਤੇਰੇ ਰੂਪ ਨੂੰ ਦੇਖਣੋ। ਇਹ ਕੀ ਹੋ ਗਿਆ, ਕੈਦੋ ਖੜੇ ਸੜਿਓ, ਕਾਲੀ ਹੋਇਆ ਦੇਹਰੀ ਨਾਨਕ ਮਨ ਤਨ, ਤੇਰਾ ਤਾਂ ਮਨ ਵੀ ਪੰਗ ਹੋ ਗਿਆ, ਤਨ ਵੀ ਪੰਗ ਹੋ ਗਿਆ, ਦੇਹਰੀ ਕਾਲੀ ਦੇਹ ਕਾਲੀ ਹੋ ਗਈ, ਕੀ ਤੈਨੂੰ ਦੁੱਖ ਲੱਗ ਗਿਆ ਪਿਆਰਿਆ। ਕਹਿੰਦਾ ਪਾਤਸ਼ਾਹ ਹਰ ਇੱਕ ਦਾ ਕੋਈ ਨਾ ਕੋਈ ਧੇ ਹੋਇਆ ਕਰਦਾ, ਪਿਆਰਾ ਹੋਇਆ ਕਰਦਾ, ਉਹ ਪਿਆਰੇ ਦੇ ਆਸਰੇ ਜੀਵਨ ਗੁਜ਼ਾਰਿਆ ਜਾਂਦਾ, ਉਹਦਾ ਆਸਰਾ ਬਣਿਆ ਰਹਿੰਦਾ, ਉਹਦੇ ਪਿਆਰ ਦੇ ਵਿੱਚ ਖੇਡਦਾ, ਉਹਦੇ ਪਿਆਰ ਦੇ ਵਿੱਚ ਮੌਲਦਾ, ਉਹਦੇ ਪਿਆਰ ਦੇ ਵਿੱਚ ਨੱਚਦਾ ਕੁੱਟਦਾ। ਪਰ ਜੇ ਪਿਆਰੇ ਦਾ ਵਿਛੋੜਾ ਹੋ ਜਾਵੇ ਫਿਰ ਤਾਂ ਜੀਵਨ ਕਿਸੇ ਕੰਮ ਨਹੀਂ ਹੋਇਆ ਕਰਦਾ। ਤੁਹਾਨੂੰ ਕੀ ਹੋ ਗਿਆ, ਕਹਿੰਦੇ ਪਾਤਸ਼ਾਹ ਸਾਡਾ ਜੀਵਨ ਸੀ ਪਾਣੀ ਨਾਲ, ਪਾਣੀ ਆਇਆ ਨਹੀਂ ਹੈ, ਜਾਣਾ ਪਾਣੀ ਨਾਲ, ਹਾਂ ਜੈ ਸੱਤੀ ਮੇਰਾ ਸੰਗ, ਜਿੱਦਾਂ ਡਿੱਠਾ ਤੁਹਾਨੂੰ ਪਤਾ, ਉਹਨੂੰ ਤਾਂ ਦੇਖਦੀ ਸਾਰ ਸਾਡੇ ਫੁੱਲ ਲੈ ਲੈ ਕਰਨ ਲੱਗ ਪਏ, ਕੜਾ ਚਮਕਣ ਬੰਨ। ਕਹਿੰਦੇ ਇੱਕਦਮ ਖੁਸ਼ੀਆਂ ਦੇ ਵਿੱਚ ਅਸੀਂ ਨੱਚ ਉੱਠਦੇ ਹਾਂ, ਸਾਡਾ ਪਿਆਰਾ ਆ ਗਿਆ। ਪਿਆਰੇ ਦੇ ਵਜੋਂ ਪੱਖੜੀਆਂ ਪੰਖੜੀਆਂ ਖੱਖੜੀਆਂ ਸੁਹਾਵਣੀਆਂ ਲੱਗੜੀਆਂ, ਕਣਕ ਕਣਕ ਦੇ ਨਾਲ ਲੱਗੀਆਂ ਹੋਈਆਂ ਖੱਖੜੀਆਂ ਸੋਹਣੀਆਂ ਲੱਗਦੀਆਂ। ਪਰ ਜਦੋਂ ਵਿਛੋੜਾ ਹੋ ਜਾਏ, ਵਿਰੇ ਵਿਛੋੜਾ ਧਣੀ ਸਿਉ ਨਾਨਕ ਸਹਿ ਸਹਿ ਗੰਠ, ਉਹਦੇ ਵਿੱਚੋਂ ਉੜ ਕੇ ਸੌ ਸੌ ਹਜ਼ਾਰ ਹਜ਼ਾਰ ਉੜੀ ਫਿਰਦੀ। ਭਾਈ ਵੀਰ ਸਿੰਘ ਲਿਖਦੇ ਆ ਕਿ ਸਾਬਣ ਲਾ ਲਾ ਤੋਤਾ ਤੋਲਾ, ਦੁੱਧ ਦਹੀਂ ਵਿੱਚ ਪਾਇਆ, ਖੁੰਭ ਚਾਰ ਰੰਗਣ ਵੀ ਧਰਿਆ, ਰੰਗ ਨਾ ਉਸ ਵਟ। ਪੁੱਛਿਆ ਵੀ ਕੀ ਗੱਲ, ਤੇਰਾ ਰੰਗ ਕਿਉਂ ਨਹੀਂ ਵਟ ਰਿਹਾ? ਉਹ ਕਹਿੰਦਾ ਮੈਂ ਆਪਣੇ ਪਿਆਰੇ ਨਾਲੋਂ ਵਿਛੜਿਆ, ਵਿਛੜ ਕੇ ਕਾਲ ਖੁਸ਼ੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਦੇਖੋ ਚੜ੍ਹਦਾ ਰੂਪ ਸਵਾਏ। ਉਹ ਇਹ ਵਿਛੋੜੇ ਦੀਆਂ ਬਾਤਾਂ ਹੋਇਆ ਕਰਦੀਆਂ ਨੇ, ਜਿਹਨੇ ਕਦੇ ਦੇਖਿਆ ਹੀ ਨਹੀਂ ਹੈ ਉਹਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਹੁੰਦਾ। ਲੋਕ ਜਾਣੇ ਗੀਤ ਹੈ ਇਹ ਤੋਂ ਵਰਨ ਵਿਚਾਰ, ਇਹ ਜਿਉਂਦੇ ਵਾਹਿਗੁਰੂ ਜਿਉਂਦੇ ਗੁਰੂ ਅੰਤਰਜਾਮੀ ਨਾਲ ਬਾਤ ਹੁੰਦੀ ਹੈ ਹਿਰਦੇ ਦੀ। ਸੋ ਇਸ ਤਰ੍ਹਾਂ ਦੇ ਨਾਲ ਕਹਿੰਦੇ ਪਾਤਸ਼ਾਹ ਕੰਮ ਵੀ ਕਰਦੇ ਨੇ ਬਹੁਤ, ਪਰ ਜਦੋਂ ਬਿਨਮੋ ਚ ਆ ਕੇ ਇਹ ਆਪਣੇ ਗੀਤ ਗਾਉਂਦੇ ਨੇ, ਬਾਣੀ ਦੇ ਆਧਾਰ 'ਤੇ ਖਿੱਚ ਪਾਉਂਦੇ ਨੇ, ਉਸ ਵੇਲੇ ਪਾਤਸ਼ਾਹ ਮੇਰੇ ਵੀ ਨੇਤਰਾਂ 'ਚੋਂ ਜਲ ਜਾਣ ਲੱਗੇ। ਮੈਂ ਕਹਿ ਨਹੀਂ ਸਕਿਆ ਤੁਹਾਨੂੰ, ਕਹਿੰਦੇ ਮਾਤਾ ਜੀ ਆਏ, ਉਹਨਾਂ ਨੇ ਆ ਕੇ ਕੀਰਤਨ ਕਰ ਰਹੇ ਸੀ, ਅੰਦਰ ਸਤਾਰ ਵਜਾ ਰਹੇ ਸੀ, ਇੰਨਾ ਸੋਹਣਾ ਇਹਨਾਂ ਦੀ ਸਤਾਰ ਹੈ, ਪੰਛੀ ਵੀ ਆ ਕੇ ਬਹਿ ਜਾਂਦੇ ਨੇ ਸੁਣਨ ਵਾਸਤੇ, ਸਾਰਾ ਬਾਗ ਝੂਮਣ ਲੱਗ ਜਾਂਦਾ, ਪਿਆਰ ਪ੍ਰੇਮ ਦੇ ਨਸ਼ੇ ਵਿਰਹੋਂ ਦੇ ਨਸ਼ੇ, ਫੁੱਲ ਮਹਿਸੂਸ ਕਰਦੇ ਨੇ ਵੀ ਸਾਨੂੰ ਪਾਲਣ ਵਾਲਾ ਸੇਵਾ ਕਰਨ ਵਾਲਾ ਇਸ ਵੇਲੇ ਜਿਹੜੀਆਂ ਵੇਵਸ ਕੱਢ ਰਿਹਾ ਹੈ ਉਹ ਖਿੱਚਦੀਆਂ ਵੇਵਸ ਨੇ, ਸਾਰੀ ਪ੍ਰਕਿਰਤੀ ਪਾਤਸ਼ਾਹ ਇਹਦੇ ਨਾਲ ਇੱਕ ਸੁਰ ਹੋਈ ਹੁੰਦੀ ਹੈ। ਉਸ ਵੇਲੇ ਮਾਤਾ ਜੀ ਨੇ ਜਦੋਂ ਆਏ ਉਸ ਵੇਲੇ ਇਸ ਤਰ੍ਹਾਂ ਦੇ ਨਾਲ ਇਹਨਾਂ ਦੇ ਭਾਵ ਸੀਗੇ, ਪੜੋ ਪਿਆਰ ਤਨ ਮਨ ਅਰਪ Oh, ਸਮੀਤ ਪਿਆਰੇ ਜੋ ਪ੍ਰਭ ਦੇ ਸੰਦੇਸ਼ ਐਸੇ ਬਿਰਹ ਦੀਆਂ ਹੁਕਮ ਬਾਦਸ਼ਾਹ ਦਿਨ ਰਾਤ ਇਸ ਬਾਗ ਦੇ ਵਿੱਚੋਂ ਨਿਕਲਦੀਆਂ ਰਹਿੰਦੀਆਂ। ਉਹਨਾਂ ਦੀ ਲਗਨ ਕਿੰਨਾ ਪਿਆਰ ਹੈ, ਨਾ ਦਿਨੇ ਟਿਕਦੇ ਨੇ ਨਾ ਰਾਤ ਨੂੰ ਟਿਕਦੇ ਨੇ, ਕੁਰੁੱਤੇ ਫੁੱਲ ਪੈਦਾ ਕਰ ਰਹੇ ਨੇ, ਅਨੇਕ ਕਿਸਮ ਦੇ ਯਤਨ ਕਰ ਰਹੇ ਨੇ ਤੇਰੇ ਦਰਸ਼ਨ ਨੂੰ ਲੋਟਦੇ, ਤੇ ਦਰਸ਼ਨਾਂ ਨੂੰ ਲੋਚਦੇ ਇੱਥੇ ਤੱਕ ਚਲੇ ਜਾਂਦੇ ਨੇ। ਪੜੋ ਪਿਆਰ ਨਾਲ
ਚੱਲਿਆ ਨੀ ਜਾਂਦਾ ਸਹਿਰਾ ਤੇਰਾ
ਤੇਰਾ
ਬਿਨ ਡਿੱਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾਤ। ਮਾਤਾ ਜੀ ਨੇ ਵੀ ਬੜੇ ਯਤਨ ਕੀਤੇ, ਪਾਤਸ਼ਾਹ ਬੜਾ ਦਿਲਾਸਾ ਦਿੰਦੇ ਨੇ, ਤਕਰੀਬਨ ਰੋਜ਼ ਆ ਜਾਂਦੇ ਨੇ ਸ਼ਾਮ ਨੂੰ, ਇਸ ਤਾਰ ਦੇ ਨਾਲ ਬਾਣੀ ਪੜ੍ਹਦੇ ਨੇ। ਐਂ ਲੱਗਦਾ ਵੀ ਜਿਵੇਂ ਸਾਰੀ ਰਾਤ ਇਹ ਮਾਤਾ ਜੀ ਇੱਥੇ ਬੈਠੇ ਰਹਿਣਗੇ, ਸਮਾਧੀ ਲੱਗ ਜਾਂਦੀ ਹੈ ਉਹਨਾਂ ਦੀ, ਅੱਖਾਂ ਦੇ ਵਿੱਚੋਂ ਨੀਰ ਵਗਾਉਂਦਾ ਜੀ। ਮੈਂ ਵੀ ਸੰਕੋਚ ਦੇ ਨਾਲ ਦੇਖਦਾ ਇਹਨਾਂ ਨੂੰ ਦੇਖਦਾ, ਮਹਾਰਾਜ ਐਂ ਲੱਗਦਾ ਜਿਵੇਂ ਗੰਗਾ ਦੀਆਂ ਧਾਰਾਂ ਵਹਿ ਰਹੀਆਂ। ਮਾਤਾ ਜੀ ਦਿਲਾਸਾ ਦਿੰਦੇ ਨੇ ਵੀ ਬੱਚਿਓ ਤੁਹਾਤੇ ਜ਼ਰੂਰ ਕੋਈ ਭੁੱਲ ਹੋਈ ਹੋਈ ਹੈ, ਨਹੀਂ ਤਾਂ ਦਸ਼ਮੇਧ ਪਿਤਾ ਜੀ ਇੰਨੇ ਨਰਮ ਦਿਲ ਨੇ ਕਿ ਕਿਤੇ ਵੀ ਇਹਨਾਂ ਨੂੰ ਕੋਈ ਯਾਦ ਕਰਦਾ ਉੱਥੇ ਹੀ ਚਲੇ ਜਾਂਦੇ ਨੇ, ਆਪਣੇ ਗੁਰਸਿੱਖਾਂ ਨਾਲ ਬਹੁਤ ਪਿਆਰ ਕਰਦੇ ਨੇ। ਅੱਜ ਮਾਤਾ ਜੀ ਨੇ ਜਾ ਕੇ ਗੁਰੂ ਦਸ਼ਮੇਧ ਪਿਤਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਪਾਤਸ਼ਾਹ ਜੋ ਬਾਗ ਦੇ ਵਿੱਚ ਜੋੜਾ ਰਹਿੰਦਾ ਹੈ, ਭਾਈ ਸੋਹਣਾ ਹੈ, ਬੀਬੀ ਹੈ, ਮੋਹਣਾ, ਉਹ ਆਪਦੇ ਦਰਸ਼ਨਾਂ ਨੂੰ ਬਹੁਤ ਲੋਚ ਰਹੇ ਨੇ, ਮੈਂ ਤਾਂ ਹੈਰਾਨ ਹੈ। ਉਹ ਤਾਂ ਉਹੀ ਅਵਸਥਾ ਹੈ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਦਿੱਤਾ, ਆਪਦੇ ਦਰਜਦਾਰ ਨਹੀਂ ਹੁੰਦੇ। ਅਤੇ ਮੈਨੂੰ ਕੇਸਰਾ ਸਿੰਘ ਨੇ ਦੱਸਿਆ ਕਿ ਪਾਤਸ਼ਾਹ ਨੇ ਹੁਕਮ ਦਿੱਤਾ ਕਿ ਜੀ ਸਦਕੇ ਰਹਿਣ ਬਾਗ 'ਚ, ਪਰ ਨਾ ਉਹਨਾਂ ਨੇ ਸਾਡੇ ਮੱਥੇ ਲੱਗਣਾ ਨਾ ਅਸੀਂ ਉਹਨਾਂ ਦੇ ਲੱਗਣਾ, ਜੇ ਰਹਿ ਸਕਦੇ ਹਾਂ ਰਹਿਣ, ਨਹੀਂ ਖੁੱਲ੍ਹਾ ਛੁੱਟੀਆਂ ਨੇ। ਪਾਤਸ਼ਾਹ ਹੈ ਜਾਂ ਸਖਤ ਹੁਕਮ, ਅੱਜ ਤੱਕ ਤਾਂ ਆਪਨੇ ਕਦੇ ਇਹੋ ਜਿਹਾ ਹੁਕਮ ਦਿੱਤਾ ਨਹੀਂ, ਇਹ ਤੜਫਦੇ ਨੇ। ਅਤੇ ਇਹਨਾਂ ਵਾਸਤੇ ਹੁਕਮ ਇੰਨਾ ਸਖਤ ਹੈ ਕਿ ਜੇ ਅਸੀਂ ਬਾਗ ਵਿੱਚ ਆਈਏ ਤਾਂ ਪਿੱਛੇ ਚਲੇ ਜਾਣ, ਨਹੀਂ ਮੈਥੋਂ ਦਰਸ਼ਨ ਨਾ ਦੇਣੇ ਨੇ ਨਾ ਕਰਨੇ ਨੇ। ਕਹਿੰਦੇ ਹਾਂ ਇਹ ਨਹੀਂ ਹੈ ਵੀ ਮੈਨੂੰ ਖਿੱਚਣੀ ਪੈਂਦੀ, ਜੇ ਤੁਹਾਨੂੰ ਖਿੱਚ ਪਈ ਹੈ ਕਿਸ ਵਾਰ ਨੂੰ ਪੈਂਦੀ ਹੈ, ਮੈਨੂੰ ਇਹ ਕਿਤੇ ਜ਼ਿਆਦਾ ਪੈਂਦੀ ਹੈ, ਪਰ ਮੈਂ ਮਜਬੂਰ ਹਾਂ। ਮੇਰੇ ਪਿਆਰੇ ਜਿਹੜੇ ਨੇ ਉਹ ਮੇਰਾ ਰੂਪ ਹੋਇਆ ਕਰਦੇ ਨੇ, ਮੇਰੇ ਮੇਰੇ ਦਾਸਾਂ 'ਚ ਮੇਰਾ ਜੀਵਨ ਹੈ। ਉਹ ਜੇ ਕੋਈ ਗੱਲ ਕਰ ਦੇਣ ਤਾਂ ਫਿਰ ਮੈਂ ਬਦਲ ਨਹੀਂ ਸਕਦਾ। ਦਾਸ ਆਨੰਦ ਮੇਰਾ ਨਿਜ ਰੂਪ, ਉਹ ਮੇਰਾ ਜੀਵਨ ਨੇ। ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂ, ਅਤੇ ਮੈਂ ਉਹਨਾਂ ਦਾ ਵਚਨ ਕੀਤਾ ਹੋਇਆ ਟਾਲਣ ਦੀ ਸਮਰੱਥਾ ਨਹੀਂ ਰੱਖਦਾ, ਮੈਂ ਆਪਣੇ ਗੁਰਸਿੱਖ ਦਾ ਵਚਨ ਨਿਫਲ ਕਿਸੇ ਕੀਮਤ 'ਤੇ ਵੀ ਨਹੀਂ ਹੋਣ ਦਿੰਦਾ। ਜੇ ਮੇਰਾ ਹੋ ਜਾਵੇ ਮੇਰੇ ਸਿੱਖ ਮੇਰਾ ਵਚਨ ਟਾਲ ਦਿਆ ਕਰਦੇ ਨੇ, ਐਂ ਪੜ੍ਹ ਲਓ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ
ਆਹ
ਮੈਂ ਵੀ ਆਪਣੇ ਪਿਆਰਿਆਂ ਦੇ ਪਿਆਰ ਦੇ ਵਿੱਚ ਇਹ ਜੀਵਨ ਬਤੀਤ ਕਰਦਾ, ਉਹ ਮੇਰਾ ਜੀਵਨ ਨੇ,
ਮੇਰਾ ਜੀਵਨ, ਮੇਰਾ
ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮ ਦੇ ਜਾ ਕੇ ਜੀ ਐਸੀ ਤੈਸਾ ਤਾਂ ਕੋ ਪ੍ਰੇਮ ਉਦਾਸ ਮਹਾਰਾਜ, ਫਿਰ ਕੋਈ ਵੀ ਯਤਨ ਨਹੀਂ ਹੋ ਸਕਦਾ। ਐਸੇ ਤਰ੍ਹਾਂ ਸਰੀਰ ਛੱਡ ਜਾਣਗੇ, ਸਿੱਖ ਦਾ ਵਚਨ ਤਾਂ ਜਨਮਾਂ ਜਨਮਾਂਤਰਾਂ ਤੱਕ ਖੜਾ ਰਹਿਣਾ ਹੈ, ਉਹ ਤਾਂ ਫਿਰ ਅਗਲੇ ਜਨਮ 'ਚ ਵੀ ਦਰਸ਼ਨ ਨਹੀਂ ਹੋਣੇ, ਅਗਲੇ 'ਚ ਵੀ ਨਹੀਂ ਹੋਣੇ। ਕਹਿੰਦੇ ਹਾਂ ਇੱਕ ਰਸਤਾ ਹੈ, ਉਹ ਤੁਸੀਂ ਕਰ ਸਕਦੇ। ਕਹਿੰਦੇ ਮਹਾਰਾਜ ਪਿਆ ਦੱਸੋ ਮੈਨੂੰ। ਕਹਿੰਦੇ ਤੁਸੀਂ ਇਹਨਾਂ ਦੀ ਇਹਨਾਂ ਨੂੰ ਨਾਮ ਦੇ ਲੜ ਲਾ ਕੇ ਇਹਨਾਂ ਦੀ ਜਿਹੜੀ ਸੁਰਤ ਹੈ ਉਹ ਸਥੂਲ ਸਰੀਰ, ਸੂਖਸ਼ਮ ਸਥਿਰ ਸਰੀਰ, ਕਾਰਨ ਸਰੀਰ, ਤਿੰਨਾਂ 'ਚੋਂ ਚੁੱਕ ਕੇ ਹੰਗਤਾ ਅਤੇ ਮਮਤਾ ਨੂੰ ਮਾਰ ਕੇ ਆਤਮ ਮੰਜ਼ਿਲ ਦੇ ਵਿੱਚ ਪ੍ਰਵੇਸ਼ ਕਰਾ ਦਿਓ, ਫਿਰ ਇੱਥੇ ਵੀ ਦਰਸ਼ਨ, ਉੱਥੇ ਵੀ ਦਰਸ਼ਨ, ਸਿੱਖ ਦਾ ਵਚਨ ਵੀ ਜਦ ਤੱਕ ਇਹ ਜਿਉਂਦੇ ਨੇ ਤਦ ਤੱਕ ਨਾਲ ਰਹਿਣਾ, ਜਦ ਤੱਕ ਇਹਨਾਂ ਦੀ ਹੋਂਦ ਹੈ ਉਸ ਵੇਲੇ ਤੱਕ ਨਹੀਂ ਬਦਲ, ਜਦ ਆਣ ਹੋਣ ਦੇ ਵਿੱਚ ਇਹ ਦਾਖਲ ਹੋ ਜਾਣਗੇ ਉਸ ਵੇਲੇ ਦਰਸ਼ਨ ਹੀ ਦਰਸ਼ਨ, ਇੱਥੇ ਵੀ ਦਰਸ਼ਨ ਨੇ ਅੱਗੇ ਵੀ ਦਰਸ਼ਨ। ਸੋ ਮਾਤਾ ਜੀ ਰਾਵਣ ਸਮਝੀ, ਮਾਤਾ ਜੀ ਪਿਆਰ ਦੇ ਨਾਲ ਜਾਂਦੇ, ਸਵਾਸ ਦੱਸਣਾ ਦੇ ਨਾਲ ਨਾਮ ਜਪਣ ਦੀ ਜੋਗਤ ਦੱਸ ਦਿੱਤੀ, ਸਵਾਸ ਦੇ ਨਾਲ ਨਾਮ ਜਪਣ ਦੀ ਜੋਗਤ ਦੱਸ ਦਿੱਤੀ, ਧੁੰਨ ਦੇ ਨਾਲ ਨਾਮ ਜਪਣ ਦੀ ਜੋਗਤ ਦੱਸ ਦਿੱਤੀ, ਅਨਾਦ ਸ਼ਬਦ ਦੇ ਨਾਲ ਨਾਮ ਜਪਣ ਦੀ ਜੋਗਤ, ਆਗਿਆ ਚੱਕਰ 'ਚ ਗੁਰੂ ਦੇ ਚਰਨਾਂ 'ਚ ਲੀਨ ਹੋਣ ਦੀ ਜੋਗਤ ਦੱਸ ਦਿੱਤੀ, ਤ੍ਰਿਪਤੀ ਦੇ ਵਿੱਚ ਪਹੁੰਚ ਕੇ ਨਾਮ ਦੀ ਧੁੰਨ ਦੇ ਨਾਲ ਦੱਸ ਦਿੱਤੀ। ਅਤੇ ਇਸ ਤਰ੍ਹਾਂ ਦੇ ਨਾਲ ਆਪਨੇ ਦਸਵੇਂ ਦੁਆਰ ਤੱਕ ਦਾ ਸਾਰਾ ਪੈਂਡਾ ਦੱਸ ਕੇ ਨਾਮ ਅੰਮ੍ਰਿਤ ਦੇ ਨਾਲ ਉਹਨਾਂ ਦਾ ਜੋੜ ਕਰ ਦਿੱਤਾ ਅਤੇ ਨਾਲ ਉਹਨਾਂ ਨੇ ਤਾਕੀਦ ਕਰਤੀ। ਇਸ ਤਰ੍ਹਾਂ ਨਾਲ ਪੜ੍ਹੋ ਪਿਆ ਨਾ
ਪਿਆਰਿਓ ਪਿਆਰਿਓ ਪਿਆਰਿਓ
ਰਸਨਾ ਤੋਂ ਲੈ ਕੇ ਆਤਮ ਚਿੰਤਨ ਤੱਕ ਦੀ ਸਾਰੀ ਜੁਗਤੀ ਪ੍ਰੈਕਟੀਕਲੀ ਮਾਤਾ ਜੀ ਨੇ ਕਰਾ ਦਿੱਤੀ। ਹਰ ਰੋਜ਼ ਆਉਂਦੇ ਨੇ, ਸਪੈਸ਼ਲ ਅਟੈਨਸ਼ਨ ਦਿੰਦੇ। ਜਦੋਂ ਮਹਾਤਮਾ ਗੁਰੂ ਪੀਰ ਸਪੈਸ਼ਲ ਅਟੈਨਸ਼ਨ ਦੇਣ ਲੱਗ ਜਾਵੇ, ਫਿਰ ਸਿੱਖ ਦਾ ਸਫ਼ਰ ਬਹੁਤ ਛੇਤੀ ਮੁੱਕਿਆ ਕਰ। ਤੋ ਉਹਨਾਂ ਨੇ ਜੀ ਭਾਵ ਤੋਂ ਚੁੱਕਣਾ ਸ਼ੁਰੂ ਕਰ ਦਿੱਤਾ। ਬਾਣੀ ਦੇ ਪਾਠ ਨਾਲ, ਰਸਨਾ ਦੇ ਨਾਮ ਨਾਲ, ਸਵਾਸ ਦੇ ਨਾਮ ਨਾਲ ਉਹਨਾਂ ਨੇ ਅੰਨਮਈ ਕੋਸ਼ ਪਾਰ ਕਰਾ ਦਿੱਤਾ। ਉਹਦੇ ਬਾਅਦ ਸਵਾਸ ਦੇ ਕੰਟਰੋਲ ਨਾਲ, ਧੁੰਨ ਨਾਲ ਪ੍ਰਾਣਮਈ ਕੋਸ਼ ਲਗਾ ਦਿੱਤੇ ਅਤੇ ਨਾਮ ਦੀ ਉੱਚੀ ਵਿਚਾਰ ਨਾਲ ਮਨੋਮਈ ਕੋਸ਼ ਤੋਂ ਪਾਰ ਕਰਾ ਦਿੱਤਾ। ਮਨ ਟਿਕ ਗਿਆ, ਸਮਾਧੀ ਲੱਗਣ ਲੱਗ ਗਈ, ਫੁਰਨਾ ਹਟ ਗਿਆ, ਨੀਂਦ ਰਹਿੰਦੇ। ਪਰ ਡਿਊਟੀ ਤੋਂ ਕੁਤਾਹੀ ਨਹੀਂ ਕਰਦੇ, ਡਿਊਟੀ ਉਸ ਤੋਂ ਵੀ ਵੱਧ, ਪਿਆਰ ਉਸ ਤੋਂ ਵੀ ਵੱਧ। ਜਿਉਂ ਜਿਉਂ ਅੰਦਰ ਸੂਖਸ਼ਮ ਹੁੰਦਾ ਜਾਂਦਾ, ਤਿਉਂ ਤਿਉਂ ਪਿਆਰ ਵੱਧਦਾ ਹੀ ਤੁਰਿਆ ਜਾਂਦਾ। ਇੰਨਾ ਵੱਧ ਜਾਂਦਾ ਵੀ ਉਹ ਇੱਕ ਸਕਿੰਟ ਵਾਸਤੇ ਵੀ ਭੁੱਲਣਾ ਨਹੀਂ ਚਾਹੁੰਦਾ ਬੰਦਗੀ ਕਰਨ ਵਾਲੇ, ਜਿਹਨਾਂ ਦੇ ਅੰਦਰ ਜੱਗ ਪਿਆ ਪਿਆਰ ਦਾ ਚਿਰਾਗ, ਉਹ ਬੁਝਣ ਨਹੀਂ ਦਿੰਦੇ, ਉਹਨੂੰ ਜਗਦਾ ਹੀ ਰੱਖਦੇ। ਕੰਮ ਕਰਨ, ਜੋ ਕਰਨਾ ਕਰਨ, ਹੱਥ ਪਾਓ ਕਰ ਕੰਮ, ਸਭ ਚੀਤ ਨਿਰੰਜਨ ਦਾ। ਜੋ ਐਸੀ ਅਵਸਥਾ ਹੋਈ, ਕੁਛ ਤਰਵਾਸ ਹੈ, ਹੁਣ ਬਾਣੀ ਦੇ ਅੰਦਰ ਕੋਈ ਸਹਿਜ ਦੀ ਖਿੱਚ ਹੈ, ਮਾਤਾ ਜੀ ਪ੍ਰਸੰਨ ਹੋ ਰਹੇ ਨੇ, ਅਤੇ ਹੌਲੀ ਹੌਲੀ ਉਹਨਾਂ ਨੂੰ ਬੁੱਧੀ ਦੇ ਬੁੱਧੀਮਈ, ਜਿਹਨੂੰ ਵਿਗਿਆਨਮਈ ਕੋਸ਼ ਕਹਿੰਦੇ ਨੇ, ਉਹ ਪਰਦੇ ਤੋਂ ਵੀ ਚੁੱਕ ਦਿੱਤਾ, ਆਨੰਦਮਈ ਕੋਸ਼ ਤੋਂ ਚੁੱਕ ਕੇ ਉੱਥੇ ਲੈ ਗਏ ਜਿੱਥੇ ਹੁਣ ਇੱਕੋ ਹੀ ਹਰਡਲ ਸੀ। ਉਹ ਮਾਤਾ ਜੀ ਨੇ ਮਹਾਰਾਜ ਤੋਂ ਆਗਿਆ ਲਈ ਕਿ ਸੱਚੇ ਪਾਤਸ਼ਾਹ, ਇਸ ਵੇਲੇ ਇੱਕ ਹਰਡਲ ਆਖਰੀ ਰਹਿੰਦੀ, ਹੁਕਮ ਹੋਵੇ ਤਾਂ ਮੈਂ ਗਾਂ ਵੀ ਗੱਲ ਕਰਾਂ। ਕਹਿੰਦੇ ਸਾਡੀ ਆਸ਼ੀਰਵਾਦ ਹੈ, ਅਜੇ ਹੰਗ ਤਾਂ ਪੂਰੀ ਤਰ੍ਹਾਂ ਨਾਲ ਗਈ ਨਹੀਂ ਹੈ, ਅਜੇ ਉਹ ਭੇਦ ਹੈ ਸਾਡੇ ਯਾਰ ਉਹਨਾਂ ਵਿੱਚ, ਉਹ ਸਾਡੇ ਦਰਸ਼ਨਾਂ ਨੂੰ ਲੋਚਦੇ ਨੇ, ਅੱਡ ਨੇ, ਅਜੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਕਿ ਮੈਂ ਉਹਨਾਂ ਦੇ ਅੰਦਰ ਵੀ ਹਾਂ ਬਾਹਰ ਵੀ ਹਾਂ। ਸੋ ਅੰਤਰ ਸੋ ਬਾਹਰ ਆਨੰਦ, ਘੱਟ ਘੱਟ ਵਿਆਪ ਰਿਹਾ ਭਗਵਾਨ। ਇਹ ਪਰਦਾ ਤੋੜ ਦਿਓ ਤੁਸੀਂ ਜਾ ਕੇ, ਸਾਡਾ ਖੁਸ਼ੀ ਹੈ ਤੁਹਾਨੂੰ। ਸੋ ਮਾਤਾ ਜੀ ਸਮਾਂ ਦੇਖ ਕੇ ਸਹੀ, ਦੋਹਾਂ ਦੀ ਉਹ ਬਿਰਤੀ ਜਿਹੜੀ ਹੈ ਹੰਗਤਾ ਅਤੇ ਮਮਤਾ ਤੋਂ ਉੱਪਰ ਚੁੱਕ ਕੇ ਕੌਸਮਿਕ ਦੇ ਵਿੱਚ ਲੈ ਗਏ ਆਤਮਾ ਦੇ। ਇਹ ਸਰੀਰ ਸਭ ਧਰਮ ਹੈ, ਜਿਸ ਵਿੱਚ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਹਜ ਰਤਨ ਵਿੱਚ ਛੁਪ ਰਹੇ, ਕੋਈ ਗੁਰਮੁਖ ਸੇਵਕ ਕੱਢੇ ਖੋਤ। ਜਦੋਂ ਕੱਢ ਲਿਆ ਉਸ ਵੇਲੇ ਨਜ਼ਰ ਕੀ ਆਇਆ, ਪਰਦਾ ਤੋੜਤਾ, ਪਰਦਾ ਟੁੱਟਦੀ ਸਾਰ ਸਭ ਆਤਮ ਰਾਮ ਪਸਾਰਿਆ, ਸਭ ਆਤਮ ਰਾਮ ਪਸਰਿਆ, ਇੱਕ ਰਵਿਆ, ਇੱਕ ਓਤ ਪੋਤ, ਇੱਕ ਸੁਣਿਆ, ਇੱਕ ਮੰਨਿਆ, ਇੱਕ ਦੇਖਿਆ, ਇੱਕ ਮੰਨਿਆ, ਇੱਕ ਮੰਨਿਆ, ਇੱਕ ਦੇਖਿਆ, ਇੱਕ ਸੁਣਿਆ, ਸਰਵਣ ਸਰੋਤ। ਐਸ ਵਿਰਤੀ ਦੇ ਵਿੱਚ ਪਜਾ ਦਿੱਤੇ, ਪਿਆਰ ਵੱਧ ਗਿਆ। ਗੁਰੂ ਦੇ ਜੋ ਸਾਕਸ਼ਾਤ ਦਰਸ਼ਨ ਸੀ ਉਹਦੀ ਲੋਚਾ ਨਹੀਂ ਘਟੀ ਹੈ, ਸਿੱਖ ਦੀ ਆਖਰੀ ਦਮ ਤੱਕ ਨਹੀਂ ਘਟਦੀ। ਮੁਕਤ ਅਵਸਥਾ ਵੀ ਆ ਜਾਵੇ ਤਾਂ ਵੀ ਗੁਰੂ ਦੇ ਚਰਨਾਂ 'ਚ ਕਿਸੇ ਨਾ ਕਿਸੇ ਸ਼ਕਲ 'ਚ ਰਹਿਣਾ ਚਾਹੁੰਦਾ ਗੁਰਸਿੱਖ। ਬੜੀ ਦੂਰ ਤੱਕ, ਜਦ ਤੱਕ ਗੁਰੂ ਉਹਨੂੰ ਆਪਣਾ ਰੂਪ ਨਹੀਂ ਬਣਾ ਲੈਂਦਾ, ਉਨੀ ਦੇਰ ਤੱਕ ਸਿੱਖ ਗੁਰੂ ਦੇ ਦਰਸ਼ਨਾਂ ਨੂੰ, ਗੁਰੂ ਦੇ ਪਿਆਰ ਨੂੰ ਲੋਚਦਾ। ਭਾਵੇਂ ਪੂਰਨ ਬ੍ਰਹਮ ਗਿਆਨ ਹੋਇਆ ਹੋਇਆ, ਗੁਰਸਿੱਖ ਖੁਸ਼ਕ ਨਹੀਂ ਹੈ। ਖੁਸ਼ਕ ਤਾਂ ਸਿੱਧਾ ਹੀ ਹੈ ਵੀ ਪਰਮੇਸ਼ਰ ਹੈ ਸਾਰੇ, ਕਿਹਦਾ ਨਾਮ ਜਪਣਾ, ਕੀ ਨਹਾਉਣਾ, ਕੀ ਬਾਣੀ ਪੜ੍ਹਨੀ ਹੈ, ਤਾਂ ਨਾਸਤਕਾਂ ਦੀਆਂ ਗੱਲਾਂ ਹੁੰਦੀਆਂ ਨੇ। ਗੁਰਸਿੱਖੀ ਦਾ ਜੋ ਮਾਰਗ ਹੈ ਪਿਆਰ ਦਾ ਮਾਰਗ ਹੈ। ਸੱਚ ਕਹੂੰ ਸੁਣ ਲਿਓ ਸਭਾ ਜਿਨ ਪ੍ਰੇਮ ਕੀਓ ਅਤੇ ਨਹੀਂ। ਮਾਤਾ ਜੀ ਹਰ ਰੋਜ਼ ਮਾਤਾ ਜੀ ਨੂੰ ਕੇਸਰਾ ਸਿੰਘ ਜੀ ਨਵੇਂ ਨਵੇਂ ਫੁੱਲਾਂ ਦਾ, ਤਾਜ਼ੇ ਫੁੱਲਾਂ ਦਾ, ਬਹੁਤ ਵੱਡੇ ਆਕਾਰ ਵਾਲੇ ਫੁੱਲ ਪੈਦਾ ਕਰਦੇ ਨੇ, ਦੇਖ ਕੇ ਹਰ ਬਹੁਤ ਪ੍ਰਸੰਨ ਹੁੰਦੇ ਨੇ। ਮਾਤਾ ਜੀ ਸਿਹਰਾ ਦਿੰਦੇ ਨੇ। ਗੁਰੂ ਮਹਾਰਾਜ ਜਦੋਂ ਦੀਵਾਨ ਤੋਂ, ਦੀਵਾਨ ਦੀ ਸਮਾਪਤੀ ਤੋਂ ਬਾਅਦ ਨੇਤਰ ਖੋਲਦੇ ਨੇ, ਉਸ ਵੇਲੇ ਪਹਿਲੀ ਭੇਟਾ ਮਾਤਾ ਜੀ ਉਹਨਾਂ ਦੇ ਚਰਨਾਂ 'ਚ ਪੇਸ਼ ਕਰਕੇ, ਉਹ ਗੁਲਤਾ ਜਿਹੜਾ ਹਾਰ ਹੈ ਉਹ ਮਹਾਰਾਜ ਦੇ ਪੇਸ਼ ਕੀਤਾ ਜਾਂਦਾ। ਮਹਾਰਾਜ ਫੁੱਲਾਂ ਨੂੰ ਦੇਖਦੇ ਨੇ, ਬਹੁਤ ਪ੍ਰਸੰਨ। ਅੱਜ ਉਸ ਦੀ ਸੱਤਵੀਂ ਦਾ ਸਮਾਗਮ ਆ ਗਿਆ। ਸੰਗਤਾਂ ਬੇਅੰਤ ਆਈ, ਪਰ ਅਜੀਬ ਅਜੀਬ ਕਿਸਮ ਦੇ ਭੇਟਾਵਾਂ ਲੈ ਕੇ ਆਏ। ਇੱਧਰੋਂ ਇਹ ਸੋਹਣਾ ਅਤੇ ਮੋਹਣਾ ਨੇ ਕੁਰੁੱਤੇ ਫੁੱਲ ਤਿਆਰ ਕੀਤੇ, ਫੁੱਲਾਂ ਦੇ ਉੱਤੇ ਚੁੰਗੀਆਂ ਪਾ ਕੇ, ਛੱਪਰੀਆਂ ਪਾ ਕੇ, ਨਿੱਘ ਦੇ ਕੇ, ਹਵਾ ਤੋਂ ਬਚਾ ਕੇ, ਸੂਰਜ ਦੀ ਧੁੱਪ ਪੂਰੀ ਤਰ੍ਹਾਂ ਲਵਾ ਕੇ, ਹਰ ਰੋਜ਼ ਸੂਰਜ ਦੀ ਧੁੱਪ ਲਵਾਉਣੀ, ਪਛੋਂ ਦੀ ਹਵਾ ਨੂੰ ਰੋਕਣਾ, ਕੱਕਰ ਤੋਂ ਬਚਾਉਣੇ, ਫੁੱਲ ਹੋ ਗਏ ਬਹੁਤ ਹੀ ਵਧੀਆ। ਉਸ ਵੇਲੇ ਇੱਕ ਫਕੀਰ ਜਿਸਦਾ ਨਾਂ ਰੋਡਾ ਜਲਾਲੀ ਸੀ, ਉਹ ਆ ਨਿਕਲਿਆ ਉੱਥੇ, ਸੇਵਾ ਕਰ ਰਹੇ ਨੇ ਉਹ, ਅਤੇ ਭਾਈ ਸੋਹਣਾ ਜੀ ਗਏ ਹੋਏ ਨੇ, ਕਿਸੇ ਕੰਮ ਭੇਜੇ ਹੋਏ ਨੇ ਇਹਨਾਂ ਨੇ, ਅਤੇ ਉਸ ਵੇਲੇ ਆਪ ਸੇਵਾ ਕਰ ਰਹੇ, ਪ੍ਰਸ਼ਾਦਾ ਲਾ ਰਹੇ। ਸੇਵਾ ਤਾਂ ਉਹ ਦਿਨ ਰਾਤ ਕਰਦੇ ਸੀ, ਪਰ ਸਾਹਿਬ ਸਿੰਘ ਜੀ ਲੰਗਰ ਦਾ ਪ੍ਰਸ਼ਾਦੇ ਦਾ ਹੁਕਮ ਨਹੀਂ ਸੀ ਉਹਨਾਂ ਨੂੰ, ਨਾ ਉਹ ਲੰਗਰ ਦਾ ਪ੍ਰਸ਼ਾਦਾ ਛੱਡਦੇ ਸੀ। ਵਿਹਲੇ ਵੇਲੇ ਦੋਹਾਂ ਨੇ ਟੋਕਰੀਆਂ ਬਣਾਉਣੀਆਂ, ਹੋਰ ਹੱਥਾਂ ਨਾਲ ਕਈ ਚੀਜ਼ਾਂ ਬਣਾਉਣੀਆਂ, ਅਤੇ ਮੋਹਣਾ ਜੀ ਨੇ ਬਾਜ਼ਾਰ ਜਾਣਾ, ਬਾਜ਼ਾਰ ਜਾ ਕੇ ਉਹ ਚੀਜ਼ਾਂ ਵੇਚ ਲੈਣੀਆਂ, ਉਹਦੇ ਬਦਲੇ ਰਾਸ਼ਨ ਲੈ ਆਉਂਦੇ ਸੀ, ਨਾ ਬਾਗ ਦੀ ਸਬਜ਼ੀ ਖਾਂਦੇ ਸੀ, ਨਾ ਬਾਗ ਦਾ ਕੋਈ ਅੰਨ ਖਾਂਦੇ ਸੀ ਗੁਰੂ ਘਰ ਦਾ, ਆਪਣੇ ਕਮਾ ਕੇ ਕਿਰਤ ਕਰਕੇ, ਕਦੇ ਸਰ੍ਹੋਂ ਦੇ ਸਾਗ ਬੇਅੰਤ ਹੋਇਆ ਕਰਦੀਆਂ ਸਰ੍ਹਾਂ ਉਹ ਬਣਾ ਰਹੇ ਨੇ, ਕਦੇ ਕੋਈ ਦਾ, ਮਾਤਾ ਜੀ ਵੀ ਆ ਕੇ ਬੜੇ ਪਿਆਰ ਦੇ ਨਾਲ ਕਈ ਵਾਰੀ ਪ੍ਰਸ਼ਾਦਾ ਛੱਕ ਜਾਂਦੇ। ਅੱਜ ਮਨ ਵਿੱਚ ਬੜਾ ਚਾਅ ਹੈ ਕਿ ਸਵੇਰੇ ਮਹਾਰਾਜ ਜੀ ਦੇ ਪੇਸ਼ ਕੁਰੁੱਤੇ ਫੁੱਲਾਂ ਦਾ ਹਾਰ ਪੇਸ਼ ਕਰਾਂਗੇ, ਲੇਕਿਨ ਉਹ ਆ ਗਿਆ। ਉਹਨੇ ਆ ਕੇ ਫਕੀਰ ਨੇ ਕਿਹਾ ਵੀ ਮੈਨੂੰ ਇਹ ਮਾਲ, ਮੈਨੂੰ ਫੁੱਲ ਦੇ, ਨਹੀਂ ਫਕੀਰ ਸ਼ਰਾਬ ਦੇ ਦੂੰਗਾ। ਉਹ ਡਰ ਗਿਆ ਵੀ ਅੱਗੇ ਇੱਕ ਸਿੱਖ ਦਾ ਹੀ ਵਚਨ ਨਹੀਂ ਟਲਿਆ, ਹੁਣ ਤਾਂ ਦੂਜਾ ਤਿਆਰ ਹੋ ਗਿਆ ਵੀ ਮੈਂ ਕਰਾਂ ਕੀ। ਉਸ ਵੇਲੇ ਕੋਈ ਜਵਾਬ ਨਹੀਂ ਆਉਂਦਾ, ਗੁੰਮ ਹੋ ਗਈ, ਬੋਲਿਆ ਨਹੀਂ ਜਾਂਦਾ, ਉਹ ਵਾਰ ਵਾਰ ਧਮਕੀਆਂ ਦਿੰਦਾ, ਸੁਣਦੀਆਂ ਕੰਨਾਂ ਦੇ ਨਾਲ, ਲੇਕਿਨ ਕੋਈ ਜਵਾਬ ਨਹੀਂ ਉੜਦਾ। ਅਖੀਰ ਅਰਦਾਸ ਕਰੀ, ਹੇ ਪਾਤਸ਼ਾਹ ਅੱਗੇ ਅਸੀਂ ਤਾਂ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਹਾਂ, ਪਾਣੀ ਦੀਆਂ ਦੋ ਘੁੱਟਾਂ ਨਹੀਂ ਦਿੱਤੀਆਂ ਸੀ, ਇਹ ਸਾਰੇ ਫੁੱਲ ਮੰਗਦਾ ਜਿਹੜੇ ਤੈਨੂੰ ਪੇਸ਼ ਹੋਣੇ ਨੇ, ਮਾਤਾ ਜੀ ਨੂੰ ਅਸੀਂ ਕੀ ਦੇਵਾਂਗੇ। ਉਸ ਵੇਲੇ ਅੰਦਰ ਇਹ ਜਵਾਬ ਆ ਗਿਆ ਵੀ ਤੁਸੀਂ ਕਹਿ ਦਿਓ ਵੀ ਅਸੀਂ ਮਾਲਕ ਨਹੀਂ ਹਾਂ, ਮਾਲਕ ਉੱਥੇ ਬੈਠੇ ਨੇ ਦਸ਼ਮੇਸ਼ ਪਿਤਾ, ਜਾਂ ਭਾਈ ਕੇਸਰਾ ਸਿੰਘ ਨੇ, ਅਸੀਂ ਤਾਂ ਦਾਸਾਂ ਦੇ ਦਾਸਾਂ ਦੇ ਦਾਸ ਹਾਂ, ਸਾਡਾ ਇਖਤਿਆਰ ਨਹੀਂ ਫਕੀਰ ਸਾਹਿਬ, ਫੁੱਲ ਇੱਕ ਫੁੱਲ ਵੀ ਤੋੜਨਾ, ਇਹ ਇਖਤਿਆਰ ਵਾਲੇ ਉੱਥੇ ਮੰਗੇ ਬੈਠੇ ਆ, ਤੁਸੀਂ ਜਾਓ ਉਹਨਾਂ ਨੂੰ ਕਹਿ ਲਓ ਚਾਹੇ ਸਾਰੇ ਮੁੱਲ ਲੈਣ। ਬੁਰਾ ਭਲਾ ਕਹਿੰਦਾ ਹੋਇਆ ਚਲਿਆ ਗਿਆ। ਬੜੇ ਚਾਓ ਨੇ ਵੀ ਅੰਮ੍ਰਿਤ ਵੇਲੇ ਉੱਠ ਕੇ ਕਰਾਂਗੇ ਭਜਨ ਬੰਦਗੀ, ਕਰੇ ਬਾਗ ਚ ਹਨੇਰਾ, ਅਤੇ ਉਸ ਵੇਲੇ ਸਾਰੀ ਰਾਤ ਖਿਆਲ ਆਏ ਜਾਂਦਾ, ਅਤੇ ਜਿਸ ਵਕਤ ਦਿਨ ਚੜਿਆ, ਬਹੁਤ ਸੁਣੀ ਸੱਤਵੀਂ ਸੀ, ਉਸ ਵੇਲੇ ਬਾਹਰ ਨਿਕਲ ਕੇ ਸੋਹਣਾ ਜੀ ਉਹਨਾਂ ਦੋਹਾਂ ਨੇ ਕਿਹਾ ਵੀ ਹੁਣ ਆਪਾਂ ਫੁੱਲ ਤੋੜ ਲਈਏ ਅਤੇ ਹਾਰ ਬਣਾ ਲਈਏ ਮਹਾਰਾਜ ਜੀ ਵਾਸਤੇ। ਜਦ ਬਾਹਰ ਨਿਕਲੇ ਹੈਰਾਨ ਹੋ ਗਏ, ਨਾ ਕੋਈ ਚੁੰਗੀ ਹੈ, ਨਾ ਕੋਈ ਫੁੱਲ ਹੈ, ਨਾ ਕੋਈ ਬੂਟਾ ਹੈ, ਤੋੜੇ ਪਏ ਨੇ ਥਾਂ ਥਾਂ ਦੇ, ਇੱਕ ਵੀ ਫੁੱਲ ਨਹੀਂ ਰਹਿਣ ਦਿੱਤਾ। ਉਸ ਵੇਲੇ ਹੈਰਾਨ ਹੋ ਗਏ ਵੀ ਹੁਣ ਕੀ ਜਵਾਬ ਦੇਵਾਂਗੇ ਮਾਤਾ ਜੀ, ਦੋਵੇਂ ਇੱਕਦਮ ਗਸ਼ ਖਾ ਕੇ ਧਰਤੀ 'ਤੇ ਗਿਰ ਗਏ। ਬਾਗ ਨੂੰ ਪਾਣੀ ਦਿੱਤਾ ਹੋਇਆ ਖੇਤ ਕਿਆਰੀਆਂ ਨੂੰ, ਉਹ ਗਿੱਲੇ ਥਾਂ ਗਿਰੇ ਅਤੇ ਉੱਧਰ ਗੁਰੂ ਦਸਵੇਂ ਪਾਤਸ਼ਾਹ ਦੇ ਤਖ਼ਤ 'ਤੇ ਬਰਾਜੇ ਹੋਏ ਨੇ, ਅਤੇ ਇਹ ਡੋਡਾ ਜਲਾਲੀ ਪਟਾਰੀ ਭਰ ਕੇ ਫੁੱਲਾਂ ਦੀ ਲੈ ਗਿਆ। ਮਹਾਰਾਜ ਦੀ ਜੈ ਹੋ, ਮਹਾਰਾਜ ਦੀ ਜੈ ਹੋ, ਫੁੱਲ ਦੇਖ। ਮਹਾਰਾਜ ਇੱਕਦਮ ਨਾਰਾਜ਼ ਹੋ ਗਏ, ਕਹਿੰਦਾ ਫੁੱਲ ਕਿੱਥੋਂ ਲਿਆਇਆ ਤੂੰ, ਤੂੰ ਤਾਂ ਜਮਾ ਹੀ ਮੂਰਖ ਹੈ, ਐ ਪਾਲੋ ਅਤੀ ਪਰਿਓ ਭਾਈ।
Yeah.
ਬਹੁ ਹੈ ਬਾਗ ਦੇਖੇ ਸਾਰਾ ਵਿਰਾਨ ਹੋਇਆ, ਜ਼ਾਲਮ ਕਠੋਰ ਹੱਥਾਂ ਖਿੱਚ ਖਿੱਚ ਤਰੋੜ ਹੋਇਆ। ਧਰਤੀ ਦੇ ਉੱਤੇ ਗਿੱਲੀ, ਧਰਤੀ ਦੇ ਉੱਤੇ ਦੋਏ ਗਿੱਲੀ, ਇੱਕੋ ਹੀ ਬੱਟ ਦੇ ਉੱਤੇ ਦੋਹਾਂ ਦੇ ਸਿਰ ਪਏ। ਐਂ ਲੱਗਦਾ ਵੀ ਪ੍ਰਾਣ ਮੁਸਕੇ ਰੂੜ ਗਏ, ਕੋਈ ਹੋਸ਼ ਨਹੀਂ। ਉਸ ਵੇਲੇ ਗੁਰੂ ਦਸਵੇਂ ਪਾਤਸ਼ਾਹ ਨੇ ਫੁੱਲ ਇੱਕ ਪਾਸੇ ਕਰ ਦਿੱਤੇ, ਕਹਿੰਦੇ ਫੁੱਲ ਲਿਆ ਕਿ ਦਿਲ ਤੋੜ ਕੇ ਲਿਆ, ਨੱਚ ਜੋੜਾ ਵੀ ਨਹੀਂ ਪਾਇਆ। ਉਸੇ ਵੇਲੇ ਗੁਰੂ ਮਹਾਰਾਜ ਪੂਰੇ ਜ਼ੋਰ ਦੇ ਨਾਲ ਬਾਗ ਵੱਲ ਨੂੰ ਆ ਰਹੇ ਨੇ, ਬਹੁਤ ਕਾਹਲੀ ਦੇ ਨਾਲ। ਇਸ ਤਰ੍ਹਾਂ ਪੜ੍ਹ ਲਓ, ਅੱਧੋ ਅੱਧ ਪੜ੍ਹਿਓ। ਸਤਿਗੁਰ ਛੱਡ ਕੇ ਸੰਗਾਸਨ ਲਾਗੇ ਸੇਵਾਦਾਰ ਬਾਜਾਂ ਦਾ ਪਾਤਸ਼ਾਹ ਜੋੜਾ ਤਾਂ ਪੈਣ, ਬਹੁਤ ਕਾਹਲੀ ਨਾਲ ਤੁਰਿਆ। ਨਾਲ ਆਵਾਜ਼ ਆਉਂਦੀ ਹੈ, ਪਿਆਰਿਓ ਮੈਂ ਆ ਰਿਹਾ, ਆਪਣੇ ਸੇਵਕ ਕੀ ਆਪੇ ਰਾਖੇ, ਆਪੇ ਨਾਮ ਜਪਾਵੈ, ਜੈ ਜੈ ਕਾਜ ਕੇ ਤੂੰ ਸੇਵਕ ਕੀ, ਤਾਂ ਤਾਂ ਉੱਠਤਾ ਵੈ। ਕਹਿੰਦੇ ਹੌਲੀ ਨਹੀਂ ਜਾਂਦਾ ਹੁੰਦਾ, ਪੂਰੇ ਜ਼ੋਰ ਨਾਲ ਸਤਿਗੁਰੂ ਆਪਣੇ ਸਿੱਖ ਦੀ ਰਾਖੀ ਨੂੰ ਪਹੁੰਚਦਾ। ਉਧਰ ਮਾਤਾ ਜੀ ਉਡੀਕਦੇ ਨੇ ਸਿਹਰੇ ਨੂੰ, ਆਇਆ ਨਹੀਂ, ਆਪ ਕਾਹਲੀ ਕਾਹਲੀ ਬਾਗ ਦੇ ਵੱਲ ਮਾਰੇ। ਉੱਧਰੋਂ ਮਾਤਾ ਜੀ ਦੂਸਰੇ ਰਸਤੇ ਤੋਂ ਦਾਖਲ ਹੋਏ, ਇੱਧਰੋਂ ਮਹਾਰਾਜ ਜੀ ਹੈਰਾਨ ਹੋ ਗਏ। ਮਾਤਾ ਜੀ ਵੀ ਇਹ ਕੀ ਗੱਲ, ਸਾਰਾ ਬਾਗ ਉਜੜਿਆ ਪਿਆ, ਫੁੱਲ ਜਿਹੜੇ ਇਹਨਾਂ ਨੇ ਸਾਂਭ ਸਾਂਭ ਕੇ ਰੱਖੇ ਸੀ, ਉਹ ਫੁੱਲ ਤਾਂ ਟੁੱਟਣੇ ਨੇ, ਬੂਟੇ ਵੀ ਸਾਰੇ ਧਰੂਏ ਪਏ ਨੇ, ਸਾਰੀਆਂ ਜਿਹੜੀਆਂ ਉੱਤੇ ਛੱਪਰੀਆਂ ਪਾਈਆਂ ਸੀ ਖੰਡਾਈਆਂ ਪਈਆਂ। ਉਧਰੋਂ ਮਾਤਾ ਜੀ ਆ ਜਾਂਦੇ ਨੇ, ਉਧਰੋਂ ਗੁਰੂ ਮਹਾਰਾਜ ਪਹੁੰਚ ਗਏ। ਗੁਰੂ ਮਹਾਰਾਜ ਨੇ ਭਾਈ ਸੋਹਣਾ ਦਾ ਸੀਰ ਚੁੱਕਿਆ, ਆਪਣੇ ਪੱਟ ਦੇ ਉੱਤੇ ਰੱਖ ਲਿਆ। ਮਾਤਾ ਜੀ ਉਵੇਂ ਜਿਵੇਂ ਪੁੰਜੇ ਬੈਠ ਕੇ ਗਿੱਲੇ ਥਾਏ, ਮੋਹਣਾ ਦਾ ਸਰੀਰ ਚੁੱਕਿਆ, ਸੀਸ ਆਪਣੇ ਰੱਖ, ਮੂੰਹ ਦੇ ਉੱਤੇ ਹੱਥ ਫੇਰਦੇ ਆ, ਬੇਟੇ ਉਹ ਇੰਨਾ ਪਿਆਰ, ਉਧਰ ਫੁੱਲ ਟੁੱਟਦਾ ਹੈ, ਉਧਰ ਤੁਹਾਡੇ ਪ੍ਰਾਣ ਖੇਰੂ ਉੜ ਗਏ। ਦਰਸ਼ਨ ਕਰੋ ਜਿਸ ਦੇ ਦਰਸ਼ਨ ਨੂੰ ਸਿੱਖਦੇ ਸੀ, ਆ ਬੈਠਿਆ ਸਾਹਮਣੇ। ਗੁਰੂ ਮਹਾਰਾਜ ਕਹਿੰਦੇ ਪਿਆਰੇ ਉਹ ਮੈਂ ਆ ਗਿਆ, ਦਰਸ਼ਨ ਕਰੋ। ਮਹਾਰਾਜ ਨੇ ਆਪਣਾ ਨਿੱਘਾ ਹੱਥ ਸੀ ਉੱਤੇ ਫੇਰਿਆ, ਮਾਤਾ ਜੀ ਨੇ ਉਹਦੇ ਫੇਰਿਆ, ਨੇਤਰ ਖੁੱਲ੍ਹੇ, ਹੈਰਾਨ ਹੋ ਗਏ। ਮਾਤਾ ਜੀ, ਗੁਰੂ ਦਸ਼ਮੇਸ਼ ਪਿਤਾ, ਇਕਦਮ ਉੱਠ ਕੇ ਦੋਏ ਸਾਵਧਾਨ ਹੋ ਕੇ ਚਰਨਾਂ 'ਤੇ ਪੈ ਗਏ। ਪਾਤਸ਼ਾਹ ਬੜੀ ਭਾਰੀ ਭੁੱਲ ਹੋਈ, ਅਣਜਾਣਪੁਣੇ 'ਚ ਭੁੱਲ ਕਰ ਦਿੱਤੀ, ਖੋਜ ਦੇ ਤੈਨੂੰ ਇਹ ਸੀ ਪਰ ਸਾਡਾ ਰਾਹ ਗਲਤ ਸੀ। ਉਸ ਗਲਤ ਰਾਹ ਨੇ ਤੇਰੇ ਗੁਰਸਿੱਖ ਨੂੰ ਇੱਕ ਘੁੱਟ ਵੀ ਸਾਤੋਂ ਪਾਣੀ ਨਾ ਪਿਲਾ ਹੋਇਆ, ਕਿਰਪਾ ਕਰ ਸਾਡੀ ਭੁੱਲ ਵਾਸ਼। ਕਹਿੰਦੇ ਬੇਟੇ ਉਹ उठो देखो नेत्र खोलो देखो नजारा की देखते ने पढ़ो स प्यार नाल बुराने मेरे ਜਿੱਧਰ ਵੀ ਦੇਖਦੇ ਹਾਂ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ ਧਰਨ ਮੈਂ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਬਾਣੀ ਮੈਂ ਸੰਤਨ ਮਾਹੇ ਚਾਰ ਕੁੰਟ ਦਹਿ ਦਿਸ਼ੇ ਸਮਾਏ ਤਿਸਤੇ ਭਿੰਨ ਨਾਈ ਕੋ ਥਾਉ ਗੁਰ ਪ੍ਰਸ਼ਾਦ ਨਾਨਕ ਸੁਖ ਆਪਣੇ ਅੰਦਰ ਵੀ ਉਹੀ ਦਸ਼ਮੇਸ਼ ਪਿਤਾ ਬਾਹਰ ਵੀ ਉਹੀ ਦਰਖਤਾਂ 'ਚ ਵੀ ਉਹੀ ਫੁੱਲਾਂ 'ਚ ਵੀ ਉਹੀ ਹਰੇਕ ਦੇ ਵਿੱਚ ਤੂੰ ਹੀ ਤੂੰ ਨਜ਼ਰ ਆ ਗਿਆ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਮਹਾਰਾਜ ਨੇ ਬੜੀ ਦੇਰ ਤੱਕ ਲਿਖਾਇਆ ਸੀ ਫਿਰ 16 ਰੱਖ ਲਏ ਸੀ ਕਹਿੰਦੇ 16 ਪਹਿਰ ਕਹੀ ਗਏ ਸੀ ਸੋ ਬਖਸ਼ ਦਿੱਤੇ ਉਹ ਗੁਰਸਿੱਖ ਦੀ ਆਤਮਾ ਵੀ ਕਰਿਆ ਪਾਤਸ਼ਾਹ ਬਖਸ਼ ਮੇਰੇ ਤਾਂ ਭੁੱਲ ਕੇ ਹੀ ਗਾਇਬ ਹੋ ਗਿਆ ਐਵੇਂ ਗੱਲ ਕਹਿੰਦੇ ਕੋਈ ਨਹੀਂ ਗੁਰਸਿੱਖਾ ਤੇਰੇ ਕਹਿਣ 'ਤੇ ਇਹਨਾਂ ਦਾ ਭਲਾ ਹੋ ਗਿਆ ਇਹ ਇੱਥੇ ਆਏ ਜੀਵਨ ਮ੍ਰਿਤਕ ਅਵਸਥਾ ਪ੍ਰਾਪਤ ਕੀਤੀ ਹੁਣ ਇਹ ਨਾਮੀ ਗੁਰਸਿੱਖ ਹੋਣ ਸੋ ਉਹ ਸੇਵਾ ਤੋਂ ਹਟਾ ਕੇ ਕੀਰਤਨ ਬਹੁਤ ਸੋਹਣਾ ਕਰਦੇ ਸੀ ਮਹਾਰਾਜ ਨੇ ਆਪਣੇ ਦਰਬਾਰ ਵਿੱਚ ਕੀਰਤਨ ਦੀ ਸੇਵਾ ਬਖਸ਼ ਦਿੱਤੀ ਸੋਹਣਾ ਅੰਮ੍ਰਿਤਸਰ ਕੇ ਸੋਹਨ ਸਿੰਘ ਹੋ ਗਿਆ ਅਤੇ ਉਹ ਬੀਬੀ ਦਾ ਨਾਂ ਮੋਹਨ ਕੌਰ ਹੋ ਗਿਆ ਚਮਕੌਰ ਸਾਹਿਬ ਦੇ ਯੁੱਧ ਦੇ ਵਿੱਚ ਉਹ ਸ਼ਹੀਦ ਹੋਏ ਸੋ ਇਹ ਇੱਕ ਪਿਆਰ ਦੀ ਘਟਨਾ ਹੈ, ਕਿਉਂਕਿ ਜੋ ਗੁਰੂ ਨਾਨਕ ਪਾਤਸ਼ਾਹ ਦਾ ਮਾਰਗ ਹੈ ਇਹ ਸ਼ਬਦ ਸੁਰਤ ਵਿੱਚ ਹੀ ਆਉਂਦੀ ਹੈ ਪਿਆਰ ਦੇ ਮਾਰਗ ਦੇ। ਇਹ ਪਿਆਰ ਦਾ ਮਾਰਗ ਹੈ, ਇਹ ਸੱਚ ਕਹੂੰ ਸੁਣ ਦਿਓ ਸਵੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਹੈ। ਛੇਤੀ ਤੋਂ ਛੇਤੀ ਵਾਹਿਗੁਰੂ ਨੂੰ ਮਿਲਣ ਦਾ ਮਾਰਗ ਗੁਰੂ ਦਾ ਪਿਆਰ ਹੈ, ਗੁਰੂ ਨਾਲ ਜਿਹੜਾ ਰੁੱਤਿਆ ਉਹ ਇਸੇ ਇੱਕੋ ਜਨਮ ਦੇ ਵਿੱਚ ਵੱਡੀ ਉੱਚੀ ਤੋਂ ਉੱਚੀ ਪਦਵੀ ਪ੍ਰਾਪਤ ਕਰ ਲੈਂਦਾ। ਸੋ ਹੁਣ ਸਵਾ ਇਜਾਜ਼ਤ ਨਹੀਂ ਦਿੰਦਾ, ਦੂਰ ਦੂਰ ਤੋਂ ਆ ਕੇ ਆਪ ਸਾਰਿਆਂ ਨੇ ਸਰਵਣ ਕੀਤਾ। ਕੱਲ੍ਹ ਵੀ ਮੈਂ ਦੋ ਢਾਈ ਘੰਟੇ ਇਸੇ ਗੱਲ ਦੇ ਉੱਤੇ ਕੀਰਤਨ ਕਰਦਾ ਰਿਹਾ। ਹੁਣ ਸਾਰੇ ਪ੍ਰੇਮੀ ਜਿਹੜੇ ਹਾਲ ਤੱਕ ਨਹੀਂ ਬੋਲੇ ਉਹ ਵੀ ਆਨੰਦ ਸਾਹਿਬ ਦੇ ਵਿੱਚ ਗੁਰੂ ਸਤੋਤਰ ਦੇ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਕਰ। ਸੋ ਆਨੰਦ ਸਾਹਿਬ ਗੁਰੂ ਸਤੋਤਰ ਇਹ ਪੜ੍ਹਨਗੇ, ਪੜ੍ਹੋ ਭਾਈ।